एक ओंकार सतनाम करता पुरख निर्भव निर्वैर अकाल मूरत अजूनी सैपं गुरप्रसाद जप आदि सच जोगाद सच खैति सच नानक खुशी पी सच जेता जियो पिंड सब तेरा तू अंतर जामी पुरख प्रधान दासन दास कह जन नानक जेखा तू कराखे तेखा हौ करी वखियान बेशुमार अथाह अगंत अतुल ज्यों बुलावह त्यों नानक दास बोले ना खौ जति सती नहीं पढ़या मूरख मुगदा जन्म भया परणवत नानक तिन की शरणा जिन तो नाही विसरिया परणवत नानक तिन की शरणा जिन तो नाही विसरिया परम सम्मान योग चवर शतर तख दे मालिक जुगह जुग अटल साहिब सतगुरु श्री गुरु ग्रंथ साहिब महाराज जी की पावन पवित्र हजूरी अंदर सुभाए मान खोए बैठे गुरु सवारे सत संगी जनों संध्या वेले दे दीवान दी आप जी ने हाजरी भरी है अमृत बचना दा कीर्तन सतगुरु जी दे बख्शे हुए नित नेम सोदर रह राज साहिब जी दा जाप आप जी ने सरवण कीता आओ मेरे साहिब सतगुरु गुरु कलगीधर सच्चे पातशाह जी महाराज जिन्ना ने वैसाखी दे पुरब ते अमृत दी दात दे के और आप अमृत पान कर गुर चेले दी उस रीत नू दृढ़ कराया आओ आपां अज उसे विषय दे उते आरंभता करनी है। सब तो पहला अज दे इस पावन पवित्र जो अमृत बचन आपां विचारने ने विचार दा विषा ਆਪਾਂ ਕੇਵਲ ਸਤਿਗੁਰੂ ਕੇ ਅੰਮ੍ਰਿਤ ਛਕਣਾ ਕੇਵਲ ਤਾਂ ਕੇਵਲ ਇੱਕ ਬਾਜਮੁਖੀ ਰਸਮ ਨਹੀਂ, ਅੰਮ੍ਰਿਤ ਦਾ ਸੰਬੰਧ ਕੇਵਲ ਤਾਂ ਕੇਵਲ ਇੱਕ ਆਪਾਂ ਸੋਚੀਏ ਵੀ ਸ਼ਾਇਦ ਕੋਈ ਫਿਰਕਾ ਪ੍ਰਸਤੀ ਜਾਂ ਵਖਰੇਵੇਂ ਦੀ ਗੱਲ, ਬਿਲਕੁਲ ਨਹੀਂ। ਅਸਲ ਵਿੱਚ ਅੰਮ੍ਰਿਤ ਸਾਨੂੰ ਆਤਮਕ ਜੀਵਨ ਪ੍ਰਦਾਨ ਕਰਨ ਦੇ ਲਈ, ਸਤਿਗੁਰੂ ਦੇ ਚਰਨਾਂ ਵਿੱਚ ਜੁੜਨ ਦੇ ਲਈ ਦਾਤਾਰ ਦੀ ਰਹਿਮਤ ਹੈ। ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਹਜ਼ੂਰ ਦੀ ਕਿਰਪਾ ਨਾਲ ਆਪਾਂ ਨੇ ਵਿਚਾਰਨਾ ਹੈ। ਆਪ ਸਮੂਹ ਮਾਈ ਭਾਈ ਕਿਰਪਾਲਤਾ ਕਰੋ, ਮਨੋ ਬਿਰਤੀਆਂ ਨੂੰ ਇਕਾਗਰ ਕਰੋ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਕਿਰਪਾ ਕਰਨ ਸਾਨੂੰ ਕਹਿਣ ਵਾਲਿਆਂ ਨੂੰ ਔਰ ਸੁਣਨ ਵਾਲਿਆਂ ਨੂੰ ਅੰਦਰ ਦਾ ਟਿਕਾ ਬਖਸ਼ ਕੇ ਵਿਚਾਰ ਕਹਿਣ ਸੁਣ ਦੀ ਦਾਤ ਬਖਸ਼ ਦੇਣ। ਕਰੋ ਕਿਰਪਾਲਤਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਜਿਸ ਵੀ ਜੀਵ ਨੂੰ ਇਹ ਮਨੁੱਖੀ ਜਾਮਾ ਪ੍ਰਾਪਤ ਹੋਇਆ ਹੈ ਤੇ ਉਸ ਮਨੁੱਖ ਦੀ ਜ਼ਿੰਦਗੀ ਦਾ ਇੱਕ ਲਕਸ਼ ਮਾਲਕ ਨੇ ਮਿਟ ਦਿੱਤਾ ਹੈ ਕਿ ਜਿਵੇਂ ਸਮੁੰਦਰ ਦੇ ਵਿੱਚੋਂ ਭਾਪ ਬਣ ਕੇ ਪਾਣੀ ਉੱਡਦਾ ਹੈ, ਪਰਤ ਕੇ ਉਹੀ ਪਾਣੀ ਪਹਾੜ ਦੇ ਸ਼ਿਖਰ ਤੇ ਜਾ ਕੇ ਵਰਸਦਾ ਹੈ ਤੇ ਛੋਟੀਆਂ ਛੋਟੀਆਂ ਬੂੰਦਾਂ ਦੇ ਰੂਪ ਵਿੱਚ ਇੱਕ ਉਹ ਪ੍ਰਵਾਹ ਬਣ ਕੇ ਕਿਸੇ ਦਾਇਰੇ ਵਿੱਚ ਚੱਲ ਕੇ ਦਰਿਆ ਦਾ ਰੂਪ ਧਾਰਨ ਕਰਕੇ ਜਿਸ ਸਮੁੰਦਰ ਤੋਂ ਵਿਛੜਿਆ ਹੈ, ਪਰਤ ਕੇ ਉਸੇ ਪਾਣੀ ਦੀ ਬੂੰਦ ਆਪਣੇ ਸੌ ਸਾਗਰ ਦੇ ਵਿੱਚ ਲੀਨ ਹੋ ਜਾਂਦੀ ਹੈ। ਕੁਦਰਤ ਦਾ ਇੱਕ ਅਸੂਲ ਹੈ ਕਿ ਜੋ ਪਾਣੀ ਸਮੁੰਦਰ ਤੋਂ ਉੱਡਿਆ, ਭਾਵੇਂ ਉਹ ਬਰਫ਼ ਰੂਪ ਵਿੱਚ ਜੰਮਿਆ ਰਿਹਾ, ਭਾਵੇਂ ਉਹ ਪਾਣੀ ਦੀਆਂ ਬੂੰਦਾਂ ਬਣ ਕੇ ਡਿੱਗਿਆ, ਪਰਤ ਕੇ ਸੌ ਸਾਗਰ ਦੀ ਖਿੱਚ ਨੇ ਉਹਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਤੇ ਉਸ ਦੇ ਅੰਦਰ ਦੀ ਖਿੱਚ ਪਾਣੀ ਦੀਆਂ ਬੂੰਦਾਂ ਨੂੰ ਪਰਤ ਕੇ ਸਾਗਰ ਤੱਕ ਲੈ ਗਈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਜ਼ਮੀਨ ਦੇ ਉੱਤੇ ਹਵਾ ਚੱਲੇ, ਹਨੇਰੀ ਚੱਲੇ, ਮਿੱਟੀ ਜਾਂ ਗਰਦ ਜ਼ਮੀਨ ਤੋਂ ਉੱਡ ਕੇ ਅਸਮਾਨ ਵੀ ਜਾਂਦੀ ਹੈ, ਕਈ ਦਿਨ ਉਸ ਮਿੱਟੀ ਦੇ ਕਣ ਅਸਮਾਨ ਦੇ ਵਿੱਚ ਮੰਡਰਾਉਂਦੇ ਨੇ, ਘੁੰਮਦੇ ਨੇ, ਪਰ ਇੱਕ ਦਿਨ ਐਸਾ ਆਉਂਦਾ ਹੈ ਕਿ ਧਰਤੀ ਦੀ ਖਿੱਚ ਪਰਤ ਕੇ ਉਹ ਰੇਤ ਦੇ ਉਸ ਮਿੱਟੀ ਦੇ ਜ਼ਰੇ, ਮਿੱਟੀ ਦੇ ਕਣ ਜਿਹੜੇ ਨੇ ਉਹਨਾਂ ਨੂੰ ਪਰਤ ਕੇ ਫਿਰ ਆਪਣੇ ਵੱਲ ਲੈ ਆਉਂਦੀ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਤੇ ਇਹ ਕੇਵਲ ਸਿੱਖ ਲਈ ਨਹੀਂ, ਹਰ ਮਨੁੱਖ ਮਾਤਰ ਦੇ ਲਈ ਹੈ। ਇਸ ਕਰਕੇ ਪਹਿਲਾਂ ਮੈਂ ਸ਼ਬਦ ਅਰਗ ਕੀਤਾ ਹੈ ਕਿ ਜਿਸ ਜੀਵ ਨੂੰ ਮਨੁੱਖੀ ਜਾਮਾ ਮਿਲ ਗਿਆ, ਜਿਸ ਨੂੰ ਮਨੁੱਖਾ ਸਰੀਰ ਮਿਲਿਆ ਹੈ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਹੈ, ਉਹਦੇ ਜੀਵਨ ਦਾ ਕੋਈ ਪ੍ਰਯੋਜਨ ਹੈ ਤੇ ਹਜ਼ੂਰ ਨੇ ਉਸ ਪ੍ਰਯੋਜਨ ਨੂੰ, ਉਸ ਮਕਸਦ ਨੂੰ ਅੰਮ੍ਰਿਤ ਗੁਰਬਾਣੀ ਦੇ ਵਿੱਚ ਦਰਜ ਕੀਤਾ ਤੇ ਆਪਾਂ ਰੋਜ਼ ਇਹ ਬਚਨ ਪੜ੍ਹਦੇ ਸੁਣਦੇ ਹਾਂ ਕਿ ਚਿਰੰਕਾਲ ਇਹ ਦੇਹ ਸੰਜਰੀਆ, ਜੇ ਇਹ ਮਨੁੱਖਾ ਜਾਮਾ ਮਿਲਿਆ ਹੈ ਤੇ ਅਗਲੀ ਤੋਕੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਕਿ ਇਹ ਵਾਰੀ ਤੈਨੂੰ ਜਗਦੀਸ਼ ਨੂੰ ਮਿਲਦੀ ਹੈ। ਆਪਾਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਆ ਗੁਰੂ ਤੇਗ ਬਹਾਦਰ ਜੀ ਦੇ, ਸਾਹਿਬ ਕਹਿੰਦੇ ਨੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਕਿਤਨਾ ਸਮਾਂ ਘੁੰਮਣ ਤੋਂ ਬਾਅਦ ਇਹ ਦੇਹ ਮਿਲੀ ਤੇ ਤੇਰਾ ਮਕਸਦ ਉਸ ਸਾਈਂ ਦੇ ਚਰਨਾਂ ਵਿੱਚ ਲੀਨ ਹੋਣਾ ਹੈ। ਹਜ਼ੂਰ ਨੇ ਇਸੇ ਤਰ੍ਹਾਂ ਅੰਮ੍ਰਿਤ ਗੁਰਬਾਣੀ ਦੇ ਵਿੱਚ ਰੋਜ਼ ਆਪਾਂ ਜੋ ਬਚਨ ਪੜ੍ਹਨੇ ਹਨ ਕਿ ਭਈ ਪ੍ਰਾਪਤ ਮਾਨੁਖ ਦੇ ਬੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤਵਜੋ ਦਿਓ, ਜਿਹੜੀ ਮੈਂ ਅਰਜ਼ ਕਰਨੀ ਚਾਹਨਾ ਕਿ ਅੰਮ੍ਰਿਤ ਦੀ ਦਾਤ ਸਤਿਗੁਰੂ ਨੇ ਕਿਉਂ ਦਿੱਤੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਮਨੁੱਖ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਕਿਉਂ ਦਿੱਤੀ ਗਈ? ਬੇਨਤੀ ਕਰ ਰਿਹਾ, ਪਹਿਲੀ ਗੱਲ आखिर ये शरीर मिलिया है, कोई ना कोई एदा मकसद है। साहब ने शब्द वरते, गोबिंद मिलन की ए तेरी बरिया, जस कह दिता तेनू परमात्मा नाल मिलन दा मौका मिलिया, ए तेरा अवसर, ए तेरी बार, घट भीतर तू देख विचार, समा कह दिता, वारी कह दिती, मालक ने एक तेनू मौका दे दिता, शब्द ए वरते, ते हुण कुदरती तौर ते सवाल उठदा है कि मनुखा जन्म दा मकसद केवल खाना, केवल पीना, केवल दुनिया दे अंदर सुख आराम हंडा के नहीं चले जाना, आखिर जेडी मालक ने शरीर दिता है, समा किसे दा वक हो सकदा है, कोई 70 साल जी के जा सकदा है, कोई 50 साल जी के जाएगा, कोई 40 साल, कोई 20 साल, कोई 5-10 साल, आखिर जितना भी समा मालक ने दिता है, ए समा किसे लेखे विच जा किसे मकसद भी सानू मिलिया है, ते जे केवल ता केवल यही गल हुंदी, आए आ संसार ते खादा पीता परिवार विच रहे, कुछ दुनिया दे धंधे कीते ते संसार तो चले गए, ते फिर गुरु ग्रंथ साहिब जी ने एक तुक कही, किन्ने खाना पीना हसना सौना विसर गया है मरना, शरीर लेके खाना पीना हसना सौना सब कुछ चेते है, एक बंदे नू ए गल भुल गई कि जे जन्म होया ते मेरी मौत भी जरूर होनी है, खाना पीना हसना सौना विसर गया है मरना, खसम विसार खुवारी कीनी त्रिक जीवन नहीं रहना, खसम नू विसार दिता ते साहब ने उस नू शरीर नू उस जीवन नू सुनहरी मौका नहीं कहा, फिर ओदे लई शब्द वरते ने त्रिक जीवन नहीं रहना। जेडी मैं बेनती करनी चाहना, आखिर ए समा ए मौका किसे चीज लई किसे मकसद लई मिलिया है, होर सुखैन तरीके नाल समझ लईए, भाई साहब भाई गुरदास जी होना ने ना अपनी पवित्र रचना दे विच इस गल नूं समझाण दे लई कि जन्म तो बाद केवल दुनिया विच जी के मर जाना ए मनुख दी जिंदगी नहीं, जन्म तो बाद मौत आउण तो पहला पहला अपनी मंजिल ते पहुंच जाना ही मनुख दी जिंदगी है। ध्यान दिया जी, भाई साहब ने समझाण लई कुछ प्रमाण दिते ने कि आखिर इस मनुखा देही दा प्रयोजन की, भाई साहब ने उदाहरणा साडियां जिंदगी विच जो आपां घरां विच वरतने आ ओही लईआं ने। भाई जी कहिंदे ने, भाई गुरदास जी कहिंदे ने, घर विच बच्ची दा जन्म हुंदा है ते माता पिता उहनां नूं शुरू तो एक जन्म तो लै के अंदर एक जरूर ए चिंता बैठ जांदी है कि मालक कृपा करी कि पाक दामन ए बच्ची अपने घर नूं चली जाए, उस बच्ची नूं पढ़ाया भी जांदा है, उस बच्ची नूं लिखाया भी जांदा है, उस बच्ची नूं कढ़न परोण दी जाच भी सिखाई जांदी सी, पर नाल एक शब्द कहना जे बच्ची ने कम ना करना ते मां ने कहना धीए इस घर विच तां तेरा लाड देख के मैं तेरे कम कर दियांगी, तेरियां भरजाइयां तेरे कम करनगियां, पर एक गल याद रखी इस घर विच तां तेरे लाड करके तेनू कोई नहीं झिड़कदा, कम कर चाहे ना सिख, पर याद रख सहुरे घर कीमत उहनां दी पैंदी ए जिहड़ियां गुणां दा दाज अपने नाल लै के जांदियां। मैं बेनती करनी चाहना कि सतगुरु ने अमृत दी दात क्यों दित्ती, गुरु दे चरणा भी जाण दी लोड क्यों है। भाई साहिब कहिंदे ने अपने घर विच मां लाड देखदी ए, पिता लाड देखदा है, भरा लाड देखदे ने, रोटी पकाए ना खाए ना कड्डे परोए ना, तां वी उह लाड नाल सब कुछ जर लैंदे ने, पर कहिण लगे देख धीए पेके घर विच लाड चलदे ने, सहुरे घर विच लाड नहीं, उत्थे केवल गुणा वालियां दी कदर पैंदी है। भाई साहिब कहिंदे ने बंदिया असल विच ए संसार तेरा पेका घर है, मत समझी कि जेड़े भैण भरा अज नाल ने मरन तो बाद सहुरे घर इन्हां ने साडे नाल जाणा, जेड़े टकिया ते तू माण करी बैठा मत समझी ए टके भी तेरे नाल जाने ने, हकीकत ए ही टके भैण भरा ता दूर दी गल, जेड़ा शरीर तू लै के आया इस शरीर ने भी उस घर नूं नहीं जाना, आखिर जिस जिंद ने जाना इस जिंद नाल जाण वाला ते कोई चाहीदा है ना, क्यों गुरु धारण किया जांदा है, क्यों अमृत दी दात लैनी है। ते अज मैं यतन करना विशा रखे है गुरु पदवी, गुरु दी जरूरत ते सतगुरु ने किवें ए मर्यादा सानू बख्शी। साहब कहिंदे ने पेके घर कम कीमत ਲਾਡ ਕਰਕੇ ਚੱਲ ਜਾਂਦਾ, ਸਹੁਰੇ ਕਰ ਕਦਰ ਗੁਣਾ ਨਾਲ ਪੈਂਦੀ ਏ। ਇਹ ਸੰਸਾਰ ਵਿਚ ਧੰਦਿਆਂ ਨਾਲ ਵਾਹਵਾ ਵਾਹਵਾ ਮਿਲ ਜਾਏਗੀ, ਪਰ ਜਦੋਂ ਮਾਲਕ ਦੇ ਘਰ ਜਾਣਾ ਉਦੋਂ ਕੇਵਲ ਇਹ ਪੁੱਛਿਆ ਜਾਂਦਾ ਕਿ ਤੇਰੇ ਕੋਲ ਗੁਰੂ ਸ਼ਬਦ ਹੈ, ਤੇਰੇ ਕੋਲ ਗੁਰਮੰਤਰ ਹੈ, ਤੇਰੀ ਜਿੰਦ ਦਾ ਸਹਾਰਾ ਗੁਰੂ ਤੇਰੇ ਨਾਲ ਹੈ। ਭਾਈ ਸਾਹਿਬ ਨੇ ਦੂਸਰਾ ਬਚਨ ਕੀਤਾ, ਕਹਿੰਦੇ ਜਿਵੇਂ ਬੱਚੀ ਸਹੁਰੇ ਕਰਕੇ ਗੁਣਾ ਕਰਕੇ ਜਾਣੀ ਜਾਂਦੀ ਏ, ਮਨੁੱਖ ਵਪਾਰ ਕਰਨ ਜਾਂਦਾ ਪਰਦੇਸ਼ ਵਿਚ, ਦੋ ਪੁੱਤਰ ਇਕੱਠੇ ਤੋਰੇ ਨੇ ਆਪਣੇ ਘਰੋਂ ਇੱਕ ਮਨੁੱਖ ਨੇ, ਕਹਿੰਦੇ ਜਿਹੜਾ ਪੁੱਤਰ ਪੂੰਜੀ ਨੂੰ ਖਰਚ ਕੇ ਕੁਝ ਆਪਣੇ ਨਾਲ ਕਮਾ ਕੇ ਲੈ ਆਏ ਉਹਨੂੰ ਲੋਕ ਸਪੁੱਤਰ ਕਹਿ ਕੇ ਸਤਿਕਾਰ ਦਿੰਦੇ ਨੇ, ਤੇ ਜਿਹੜਾ ਬਾਪ ਦੀ ਪੂੰਜੀ ਨੂੰ ਵੀ ਤਬਾਹ ਕਰਕੇ ਆ ਜਾਏ, ਹਕੀਕਤ ਇਹ ਜੇ ਉਸ ਬੰਦੇ ਨੂੰ ਕਦੀ ਸਤਿਕਾਰ ਨਹੀਂ ਜੀ ਮਿਲਦਾ, ਉਹਨੂੰ ਕਪੁੱਤਰ ਕਿਹਾ ਜਾਂਦਾ। ਆਖਿਰ ਇਸ ਧਰਤੀ ਤੇ ਆਏ ਆ, ਸਵਾਸਾਂ ਦੀ ਪੂੰਜੀ ਮਾਲਕ ਨੇ ਦਿੱਤੀ ਏ, ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੇ ਤਾਂ ਉਸ ਬਾਪੂ ਦੀ ਪੂੰਜੀ ਨੂੰ ਲੈ ਕੇ ਜ਼ਿੰਦਗੀ ਵਿਚ ਕੁਝ ਖੱਟ ਕੇ ਕਮਾਈ ਕਰਕੇ ਨਾਮ ਦੇ ਭੰਡਾਰੇ ਭਰ ਕੇ ਗਿਓ ਤੇ ਬਾਪੂ ਪ੍ਰਸੰਨ ਹੋਵੇਗਾ, ਤੇ ਜੇ ਸਵਾਸ ਵੀ ਤਬਾਹ ਕਰਕੇ ਆ ਗਿਓ ਪੱਲੇ ਵੀ ਕੁਝ ਨਾ ਹੋਇਆ। ਤੇ ਸੱਜਣਾ ਜੇ ਪੁੱਤਰ ਕਮਾ ਕੇ ਨਾ ਜਾਏ ਤੇ ਮਾਂ ਬਾਪ ਉਹਦੇ ਨਾਲ ਰੋਸਾ ਕਰਦੇ ਨੇ, ਤੇ ਜਦੋਂ ਤੂੰ ਦੁਨੀਆਂ ਤੋਂ ਤੁਰੇਗਾ ਪੱਲੇ ਕੁਝ ਨਾ ਹੋਇਆ ਤੇ ਮਾਲਕ ਦੀ ਖੁਸ਼ੀ ਨਹੀਂ ਲੈ ਸਕੇਗਾ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਕਹਿੰਦੇ ਨੇ ਮੈਦਾਨੀ ਜੰਗ ਵਿਚ ਸਾਰੇ ਉਤਰਦੇ ਨੇ, ਹਰ ਬੰਦਾ ਉਤਰਦਾ ਹੈ, ਪਰ ਕਹਿੰਦੇ ਸੂਰਮੇ ਉਹ ਨੇ ਜਿਹੜੇ ਜਾਂ ਤਾਂ ਸੱਚ ਤੇ ਸ਼ਹੀਦ ਹੋ ਜਾਣ ਤੇ ਜਾਂ ਫਿਰ ਉਹ ਸੂਰਮੇ ਰਣ ਤੱਤੇ ਵਿੱਚੋਂ ਜਿੱਤ ਕੇ ਆਉਣ। ਕਹਿਣ ਲੱਗੇ ਜਿੱਤਿਆਂ ਹੋਇਆਂ ਨੂੰ ਵਧਾਈ ਮਿਲਦੀ ਏ, ਹਾਰ ਕੇ ਆਏ ਪਿੱਛ ਦਿਖਾ ਕੇ ਆਏ ਸਾਰੀ ਜ਼ਿੰਦਗੀ ਲੋਕੀ ਉਹਨਾਂ ਨੂੰ ਸ਼ੱਕ ਨਾਲ ਤੇ ਉਹਨਾਂ ਨੂੰ ਕਲੰਕਿਤ ਸਮਝਦੇ ਨੇ। ਭਾਈ ਸਾਹਿਬ ਕਹਿੰਦੇ ਨੇ ਪੇਕਾ ਘਾਰੀ ਸਹੁਰੇ ਘਰ ਕਦਰ ਗੁਣਾ ਕਰਕੇ ਪੈਣੀ ਏ, ਚੇਤੇ ਰੱਖੀ ਵਪਾਰ ਕਰਨ ਆਏ ਜੇ ਕੁਝ ਕਮਾ ਕੇ ਲਿਆਉ ਤੇ ਤਾਂ ਮਾਲਕ ਦੇ ਘਰ ਵਿਚ ਥਾਂ, ਤੇ ਜੇ ਪੂੰਜੀ ਸਵਾਸਾਂ ਦੀ ਵੀ ਗਵਾ ਕੇ ਚਲਾ ਗਿਓ ਤੇ ਉਥੇ ਸੱਜਣਾ ਕੋਈ ਢੋਈ ਨਹੀਂ। ਤੀਜਾ ਬਚਨ ਕੀਤਾ, ਇਸ ਸੰਸਾਰ ਰਣ ਤੱਤੇ ਵਿਚ ਆਇਆ ਹੈ, ਜੇ ਤਾਂ ਵਿਕਾਰਾਂ ਨੂੰ ਜਿੱਤ ਕੇ ਚਲਾ ਜਾਏ ਤੇ ਸੱਜਣਾ ਤੈਨੂੰ ਸੰਤ ਸਿਪਾਹੀ ਸੂਰਮਾ ਕਹਿਣਗੇ, ਤੇ ਜੇ ਵਿਕਾਰਾਂ ਵਿਚ ਜ਼ਿੰਦਗੀ ਤਬਾਹ ਕਰਕੇ ਚਲਾ ਗਿਓ ਤੇ ਚੇਤੇ ਰੱਖੀ ਖਾਰਿਆ ਹੋਇਆਂ ਨੂੰ ਕਦੀ ਵੀ ਸਤਿਕਾਰ ਨਹੀਂ ਮਿਲਦਾ ਹੁੰਦਾ। ਅਸਲ ਵਿਚ ਮਨੁੱਖਾਂ ਦੇਹੀ ਦਾ ਕੋਈ ਮਕਸਦ ਹੈ ਕੇਵਲ ਤਾਂ ਕੇਵਲ ਜਨਮ ਤੋਂ ਬਾਅਦ ਮੌਤ ਤੱਕ ਦਾ ਸਬਰ ਕਰਨਾ ਜ਼ਿੰਦਗੀ ਨਹੀਂ, ਉਸ ਸਬਰ ਨੂੰ ਕਿਵੇਂ ਬਤੀਤ ਕਰਨਾ ਤੇ ਸਾਈਂ ਦੇ ਘਰ ਕਿਵੇਂ ਜਾਣਾ, ਮਨੁੱਖਾ ਦੇਹੀ ਦਾ ਅਸਲ ਵਿਚ ਪ੍ਰਯੋਜਨ ਹੈ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਹੁੰਦੇ ਨੇ, ਕਹਿਣ ਲੱਗੇ ਨਹਿਰ ਕੁਵਾਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹੇ ਸੁਸਰਾਰ ਜੈ ਗੁਣਨ ਕੈ ਮਾਨੀਏ, ਬਨ ਚ ਬਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਈ ਹੈ ਸਪੂਤ ਲਾਭ ਲਭਤ ਕੈ ਆਨੀਏ, ਜੈਸੇ ਤੋ ਰਣ ਸਮੇ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੁਭਟ ਬਖਾਨੀਏ, ਅਗਲੀ ਤੋ ਕਦੀ ਨਾ ਭੁੱਲਿਓ ਕਿਉਂ ਅੰਮ੍ਰਿਤ ਛਕਣਾ, ਕਿਉਂ ਗੁਰੂ ਦੇ ਨੇੜੇ ਲੱਗਣਾ। ਭਾਈ ਸਾਹਿਬ ਕਹਿਣ ਲੱਗੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਮਨੁੱਖਾ ਦੇਹੀ ਮਿਲੇ ਤੇ ਬੰਦਾ ਗੁਰੂ ਦੀ ਸ਼ਰਨ ਵਿਚ ਨਾ ਜਾਏ ਤੇ ਫਿਰ ਉਸ ਸਰੀਰ ਦਾ ਲਾਭ ਵੀ ਕੋਈ। ਅੱਗੇ ਅਰਜ ਕਰਨੀ ਕਿ ਗੁਰੂ ਦੀ ਸ਼ਰਨ ਕਿਉਂ ਜ਼ਰੂਰੀ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਏ, ਜੇ ਸੰਗਤ ਵਿਚ ਆ ਕੇ ਗੁਰੂ ਦੀ ਸ਼ਰਨ ਵੀ ਚਲਾ ਜਾਏ ਤੇ ਸੱਚ ਜਾਣੀ ਮਾਲਕ ਦੇ ਘਰ ਦੀ ਤੈਨੂੰ ਸਮਝ ਪੈ ਜਾਏਗੀ। ਇਹਦਾ ਮਤਲਬ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਸਿੱਖੋ, ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਅੰਮ੍ਰਿਤ ਸਾਨੂੰ ਅੰਦਰ ਦਾ ਜੀਵਨ ਦੇਣ ਵਾਲਾ ਹੈ, ਅੰਮ੍ਰਿਤ ਸਾਡੇ ਅੰਦਰ ਰੋਮ ਰੋਮ ਵਿਚ ਰਚਣ ਵਾਲੀ ਦਾਤ ਹੈ, ਤੇ ਸੱਚ ਜਾਣੋ ਇਸੇ ਅੰਮ੍ਰਿਤ ਨੇ ਸਾਨੂੰ ਨਾਮ ਦੇ ਨਾਲ ਜੋੜ ਕੇ ਪਿਆਰੇ ਵਾਹਿਗੁਰੂ ਦੇ ਘਰ ਵਿਚ ਪ੍ਰਵਾਨ ਕਰਾ ਦੇਣਾ ਹੈ। ਹੁਣ ਮਨੁੱਖ ਇਕੱਲਾ ਇਹਨੂੰ ਕੋਈ ਦਿਸਦਾ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਵਿਧਾਨ ਹੈ ਰੱਬ ਦੇ ਘਰ ਦਾ। ਜੇ ਅਸੀਂ ਕਹੀਏ, ਕਈ ਵਾਰੀ ਅਸੀਂ ਸਿਆਣਪ ਵਰਤਨੇ ਆ ਕਿ ਜਦੋਂ ਅਸੀਂ ਬਾਣੀ ਪੜ੍ਹ ਲੈਂਦੇ ਹਾਂ, ਜਦੋਂ ਸੰਗਤ ਵੀ ਚਲੇ ਜਾਂਦੇ ਹਾਂ, ਫਿਰ ਕੀ ਲੋੜ ਹੈ ਗੁਰੂ ਵਾਲੇ ਬਣ ਦੀ। ਮੈਂ ਇਹ ਬੇਨਤੀ ਜ਼ਰੂਰ ਕਰਨੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਬਾਹਰ ਜਾ ਕੇ ਨਹੀਂ। ਪਹਿਲੀ ਗੱਲ, ਹਜ਼ੂਰ ਨੇ ਕਿਹਾ ਕਿ ਗੁਰੂ ਤੋਂ ਬਿਨਾਂ ਸਾਈਂ ਦੀ ਪ੍ਰਾਪਤੀ ਨਹੀਂ। ਆਸਾਂ ਕੀ ਵਾਰ ਅਸੀਂ ਪੜ੍ਹਨੇ ਹਾਂ। ਮੈਂ ਕਹਿੰਦਾ ਪਹਿਲੇ ਦੇ ਤਿੰਨ ਸ਼ਲੋਕ ਨੇ ਪਹਿਲੀ ਪੌੜੀ ਦੇ, ਕਦੀ ਉਹਨਾਂ ਦੇ ਅਰਥ ਕਰਕੇ ਦੇਖੋ। ਇਹਨਾਂ ਤਿੰਨਾਂ ਸ਼ਲੋਕਾਂ ਵਿੱਚ ਤਾਂ ਇਹ ਸਾਡੇ ਤਿੰਨ ਸਵਾਲਾਂ ਦੇ ਉੱਤਰ ਦਿੱਤੇ ਗਏ ਨੇ। ਹਰ ਬੰਦੇ ਦੇ ਤਿੰਨ ਸਵਾਲ ਹੀ ਇਹ, ਜਦੋਂ ਕੋਈ ਗੁਰੂ ਨੇੜੇ ਆਉਂਦਾ ਪਹਿਲਾ ਸਵਾਲ ਇਹ ਹੁੰਦਾ ਕਿ ਮੈਂ ਗੁਰੂ ਕੋਲ ਜਾਵਾਂਗਾ, ਸਤਿਗੁਰੂ ਵਾਲਾ ਬਣਾਗਾ ਤੇ ਮੇਰੀ ਜ਼ਿੰਦਗੀ ਦੀ ਤਬਦੀਲੀ ਕੀ ਆਵੇਗੀ। ਦੂਜਾ ਸਵਾਲ ਹੁੰਦਾ ਕਿ ਦੇਖੋ ਲੋਕ ਕਿੰਨਾ ਗਿਆਨ ਹਾਸਲ ਕਰ ਗਏ ਤੇ ਤੁਸੀਂ ਅਜੇ ਵੀ ਗੱਲਾਂ ਪੁਰਾਣੀਆਂ ਕਰਦੇ ਪਏ ਹੋ ਕਿ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਸਤਿਗੁਰੂ ਕੇ ਕਕਾਰ ਧਾਰਨ ਕਰੋ। ਤੇ ਤੀਜੀ ਗੱਲ ਕੀਤੀ ਜਾਂਦੀ, ਜੇ ਗੁਰੂ ਧਾਰਨ ਨਾ ਕਰੀਏ ਤੇ ਤਾਂ ਕੀ ਹੈ। ਦੇਖੋ ਤਿੰਨ ਹੀ ਸਾਡੇ ਸਵਾਲ ਨੇ, ਇੱਕ ਇੱਕ ਵਿਸ਼ੇ ਵੱਲ ਆਪਾਂ ਤੁਰਨੇ। ਪਹਿਲੀ ਗੱਲ ਇਹ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਗੁਰੂ ਦੀ ਪਦਵੀ ਹੈ ਨਾ, ਉਹ ਖਾਰੀ ਸਾਰੀ ਮਨੁੱਖ ਦੀ ਨਹੀਂ, ਕਿਉਂਕਿ ਸ਼ਬਦ ਦੀ ਕਈ ਵਾਰੀ ਲੋਕ ਦੁਰਵਰਤੋਂ ਕਰਦੇ ਨੇ। ਗੁਰੂ ਹੈ ਕੀ ਇਹ? ਧੰਨ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਨੇ, ਤਿੰਨ ਪੌੜੀਆਂ ਆਸਾ ਕੀ ਵਾਰ ਦੀਆਂ, ਉਹ ਮੈਂ ਪ੍ਰਮਾਣ ਵਜੋਂ ਅਰਜ਼ ਕਰਦੀਆਂ ਨੇ। ਸਾਹਿਬ ਨੇ ਪਹਿਲਾ ਬਚਨ ਕੀਤਾ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ, ਸਾਈ ਦੇ ਦਰ ਤੱਕ ਪਹੁੰਚਣ ਲਈ ਕੇਵਲ ਗੁਰੂ ਦਾ ਹੀ ਇੱਕ ਦਰ ਹੈ ਜਿਹਦੇ ਵਿੱਚੋਂ ਨਿਕਲ ਕੇ ਰੱਬ ਦੇ ਦਰ ਤੱਕ ਜਾਇਆ ਜਾ ਸਕਦਾ। ਗੁਰੂ ਦੇ ਦਰ ਤੋਂ ਬਿਨਾਂ ਰੱਬ ਦਾ ਦਰ ਕਦੀ ਪ੍ਰਵਾਨ ਹੁੰਦੇ, ਇਹ ਹਕੀਕਤ ਹੈ, ਤੇ ਸ਼ਬਦ ਤੋਂ ਬਾਹਰ ਨਹੀਂ। ਜੇ ਕੋਈ ਕਹੇ ਮੈਂ ਸਿੱਧਾ ਰੱਬ ਤੱਕ ਪਹੁੰਚ ਬਣਾਉਣਾਗਾ, ਸਾਹਿਬ ਕਹਿੰਦੇ ਨੇ ਸੌ ਦਰ ਤੇਰੀ ਮੰਜ਼ਿਲ ਹੈ, ਪਰ ਯਾਦ ਰੱਖੀ ਸੌ ਦਰ ਮਿਲਦਾ ਹੀ ਉਹਨਾਂ ਨੂੰ ਇਹ ਜਿਹੜੇ ਗੁਰੂ ਦਰ ਵਿੱਚੋਂ ਨਿਕਲ ਕੇ ਜਾਂਦੇ ਨੇ। ਤਾਂ ਹੀ ਹਜ਼ੂਰ ਨੇ ਬਚਨ ਕੀਤਾ, ਬਿਨ ਸਤਿਗੁਰ ਕਿਨੈ ਨਾ ਪਾਇਓ। ਅੱਜ ਤੱਕ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਸਾਈ ਦੀ ਪ੍ਰਾਪਤੀ ਨਹੀਂ ਹੋਈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਤੇ ਮਹਾਰਾਜ ਸਤਿਗੁਰੂ ਕਿਰ ਕੀ ਏ? ਉੱਥੇ ਫਿਰ ਹਜ਼ੂਰ ਨੇ ਜਿਹੜੀ ਅਭੀ ਤੋਂ ਕਹੀਏ ਉਹਨੂੰ ਸਮਝੀਏ। ਕਹਿੰਦੇ ਨੇ ਜਿਸ ਰੱਬ ਨੂੰ ਤੂੰ ਪਾਣਾ ਚਾਹੁੰਦੇ ਸੱਚ ਜਾਣੀ, ਉਹ ਸਤਿਗੁਰੂ ਵਿੱਚ ਆਪ ਬੈਠਾ ਹੈ ਤੇ ਆਪ ਬੋਲ ਕੇ ਕਹਿੰਦਾ ਪਿਆ, ਜੇ ਸਾਈ ਦੇ ਦਰ ਤੱਕ ਜਾਣੀ ਤੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਉਣਾ ਅਤ ਜ਼ਰੂਰੀ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ। ਆਪ ਰੱਖਿਓਨ ਦਾ ਅਰਥ ਇਹ ਵੇ ਕਿ ਆਪਣੇ ਆਪ ਨੂੰ ਸਤਿਗੁਰੂ ਵਿੱਚ ਉਹਨਾਂ ਸਮੋਇਆ, ਸਤਿਗੁਰ ਵਿੱਚ ਆਪ ਰੱਖਿਓਨ, ਕਰ ਪ੍ਰਗਟ ਆਖ ਸੁਣਾਇਆ। ਪਰ ਦਾਤਾਰ ਕਿ ਸਤਿਗੁਰੂ ਹਰ ਇੱਕ ਨੂੰ ਮਿਲ ਜਾਂਦੇ ਨੇ? ਮੇਰੇ ਦਾਤਾਰ ਕਹਿੰਦੇ ਨਹੀਂ ਹੋਏ, ਅਸਲ ਵਿੱਚ ਇਹ ਰੱਬ ਦੀ ਨਦਰ ਦੀ ਖੇਡ ਹੈ। ਹਜ਼ੂਰ ਨੇ ਸ਼ਬਦ ਵਰਤੇ, ਨਦਰ ਕਰੀ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ, ਜੇ ਤੇਰੀ ਨਦਰ ਹੋ ਜਾਏ ਤੇ ਦਾਤਾ ਪੂਰਨ ਸਤਿਗੁਰੂ ਮਿਲਦਾ ਹੈ। ਤੇ ਜਦੋਂ ਸਤਿਗੁਰੂ ਮਿਲੇ ਤੇ ਉਹ ਕੀ ਕਰਦੇ ਨੇ? ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਗੁਰੂ ਸ਼ਬਦ ਸੁਣਾ ਕੇ ਇਸ ਭਟਕਦੀ ਹੋਈ ਜਿੰਦ ਨੂੰ ਸਾਈ ਦੇ ਚਰਨਾਂ ਵੀ ਜੋੜ ਦਿੰਦੇ ਨੇ, ਗੁਰੂ ਤੋਂ ਬਿਨਾਂ ਨਹੀਂ। ਕਹਿਣ ਲੱਗੇ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵਟ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਕਿ ਦੁਨੀਆਂ ਦੇ ਲੋਕੋ ਧਿਆਨ ਨਾਲ ਸੁਣ ਲਵੋ ਕਿ ਸਤਿਗੁਰੂ ਵਰਗਾ ਹੋਰ ਕੋਈ ਦਾਤਾ ਨਹੀਂ। ਤੇ ਮੈਂ ਬੇਨਤੀ ਕਰਾਂ, ਜੇ ਅਸੀਂ ਆਮ ਬੰਦੇ ਦੀ ਗੱਲ ਤੇ ਭਰੋਸਾ ਨਾ ਕਰੀਏ, ਇੱਕ ਪਾਸੇ ਕਹਿੰਦੇ ਆ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਤੁਸੀਂ ਸਾਡੇ ਗੁਰੂ ਹੋ, ਤੇ ਜੋ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੀ ਆਪਾਂ ਮੰਨਣ ਤੋਂ ਇਨਕਾਰੀ ਹੋ ਜਾਈਏ, ਇਹਦਾ ਮਤਲਬ ਜ਼ਬਾਨੀ ਕਲਾਮੀ ਗੁਰੂ ਮੰਨਣ ਨੂੰ ਤਿਆਰ ਆ ਪਰ ਅੰਤਰ ਆਤਮੇ ਤੋਂ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨੇ। ਸਾਹਿਬ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਮਿਲਿਆ ਨਹੀਂ, ਸਤਿਗੁਰੂ ਵਿੱਚ ਉਹ ਆਪ ਬੈਠਾ ਹੈ। ਖਜ਼ੂਰ ਨੇ ਫਿਰ ਇੱਕ ਬਚਨ ਖੋਲ ਕੇ ਆਸਾ ਕੀ ਵਾਰ ਦੀ ਪੌੜੀਏ, ਕਹਿਣ ਲੱਗੇ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਨੇਤਰੀ ਦੀਆ ਇਹਨੀ ਜਗ। ਕਹਿਣ ਲੱਗੇ ਜਿਨ੍ਹੇ ਕਿਰਪਾ ਕਰਕੇ ਮੈਨੂੰ ਗਿਆਨ ਦਾ ਸੁਰਮਾ ਦਿੱਤਾ, ਆਪਣੀ ਰਹਿਮਤ ਕਰ ਦਿੱਤੀ, ਤੇ ਸਤਿਗੁਰੂ ਤੋਂ ਬਿਨਾਂ ਸਤਿਗੁਰੂ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਸ ਗੁਰੂ ਨੂੰ ਮਿਲ ਕੇ ਸਤਿਗੁਰੂ ਦੇ ਨਾਲ ਚਰਨਾ ਵੀ ਜੁੜ ਕੇ ਪ੍ਰਭੂ ਦੀ ਸੰਭਾਲ ਹੋਈ, ਜਿਨ੍ਹੇ ਗਿਆਨ ਦਾ ਸੁਰਮਾ ਦਿੱਤਾ, ਤੇ ਸਤਿਗੁਰੂ ਇੱਕ ਬੋਹਿਤ ਨਜ਼ਰ ਆਇਆ, ਗੁਰੂ ਬੋਹਿਤ ਤੋਂ ਬਿਨਾਂ ਰੱਬ ਦਾ ਪਾਰ ਵਾਲਾ ਪਾਸਾ ਪਾਇਆ ਹੀ ਨਹੀਂ ਜਾ ਸਕਦਾ। ਸਤਿਗੁਰੂ, ਗੁਰੂ, ਗੁਰੂਦੇਵ ਜਾਂ ਮੁਰਸ਼ਦ ਸ਼ਬਦ ਵਰਤ ਲਈਏ, ਗੁਰਮਤ ਨੇ ਗੱਲ ਪਰਪੱਖ ਕਰਾ ਦਿੱਤੀ ਏ ਕਿ ਸਾਈਂ ਦੇ ਦਰ ਤੇ ਕੇਵਲ ਜਾ ਹੀ ਹੋ ਸਕਦਾ ਜਿਹਨੇ ਸਤਿਗੁਰੂ ਦੇ ਚਰਨਾਂ ਦਾ ਆਸਰਾ ਲਿਆ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਤੋਂ ਬਿਨਾਂ ਅਧਿਆਤਮਕ ਜੀਵਨ ਕਮਾਇਆ ਨਹੀਂ ਜਾ ਸਕਦਾ, ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾਰ ਨੇ ਪ੍ਰਮਾਣ ਦਿੱਤੇ ਨੇ। ਕਹਿੰਦੇ ਨੇ ਇੱਕ ਹੁੰਦਾ ਗਿਆਨ ਬਾਹਰ ਦਾ, ਬਾਣ ਦਾ ਗਿਆਨ, ਬਾਹਰ ਦੀ ਲਿਆਕਤ ਪੁਸਤਕਾਂ ਨੂੰ ਪੜ੍ਹ ਕੇ,
ਕੇਵਲ ਤਾਂ ਕੇਵਲ ਬਾਹਰ ਪੜ੍ਹੇ ਲਿਖੇ ਲੋਕਾਂ ਦੀ ਸੰਗਤ ਕਰਕੇ ਮਿਲ ਸਕਦੀ ਏ, ਪਰ ਜਿਹੜਾ ਆਤਮਕ ਜੀਵਨ ਹੈ ਉਹ ਗੁਰੂ ਤੋਂ ਬਿਨਾਂ ਕਦੀ ਨਹੀਂ ਮਿਲ ਸਕਦਾ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਏ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ। ਕਈ ਵਾਰੀ ਆਪਾਂ ਸਮਝਦੇ ਹਾਂ ਕਿ ਕੀ ਆ ਬਾਹਰ ਦੇ ਲਫ਼ਜ਼ਾਂ ਨਾਲ ਬਾਹਰ ਦੇ ਗਿਆਨ ਨਾਲ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਜ਼ੂਰ ਨੇ ਬਾਣੀ ਵਿੱਚ ਦੋ ਤਿੰਨ ਪ੍ਰਮਾਣ ਦਿੱਤੇ ਨੇ। ਕਹਿੰਦੇ ਨੇ ਪਹਿਲੀ ਗੱਲ ਕਿ ਬਾਹਰ ਦਾ ਜਿਹੜਾ ਅਕਲ ਦਾ ਗਿਆਨ ਹੈ, ਅਕਲ ਦੇ ਗਿਆਨ ਨਾਲ ਅਮਿਓ ਰਸ ਨਹੀਂ ਚੱਕਿਆ ਜਾ ਸਕਦਾ। ਅੰਦਰ ਦਾ ਜੋ ਗਿਆਨ ਹੈ, ਆਤਮਕ ਜੀਵਨ ਹੈ, ਉਹ ਸਤਿਗੁਰੂ ਦੇ ਦਿੱਤੇ ਕੋਈ ਸ਼ਬਦ ਦੁਆਰਾ ਹੀ ਚੱਕਿਆ ਜਾ ਸਕਦਾ। ਫਿਰ ਸਤਿਗੁਰੂ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਬਾਹਰ ਦਾ ਗਿਆਨ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਬਾਹਰ ਕੋਈ ਮਨੁੱਖ ਚਾਨਣ ਕਰ ਦੇਵੇ, ਅੰਧਕਾਰ ਹੋਵੇ, ਦੀਵਾ ਬਾਲਦਾ ਚਾਨਣ ਹੋ ਜਾਏ, ਸੂਰਜ ਚੜੇ ਤੇ ਕਿਰਨਾਂ ਉਹ ਹਨੇਰੇ ਨੂੰ ਖਤਮ ਕਰ ਦੇਣ, ਚੰਦਰਮਾ ਦੀ ਚਾਨਣੀ ਜਿਹੜੀ ਏ ਅੰਧਕਾਰ ਨੂੰ ਖਤਮ ਕਰ ਦੇਣ। ਪਰ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਕਹਿੰਦੇ ਨੇ ਬਾਹਰ ਹਜ਼ਾਰਾਂ ਸੂਰਜ ਚੜ ਜਾਣ, ਸੈਂਕੜੇ ਚੰਦਰਮਾ ਅਸਮਾਨ ਤੇ ਆ ਜਾਣ, ਪਰ ਅੰਦਰ ਦਾ ਚਾਨਣ ਕੇਵਲ ਤਾਂ ਕੇਵਲ ਗੁਰੂ ਦੇ ਸਕਦੇ ਨੇ। ਗੁਰੂ ਤੋਂ ਬਿਨਾਂ ਬੰਦੇ ਦੇ ਅੰਦਰ ਕਦੀ ਚਾਨਣ ਹੋ ਹੀ ਨਹੀਂ ਸਕਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ ਤੇ ਰੋਜ਼ ਇਹ ਸ਼ਬਦ ਪੜਿਆ ਜਾਂਦਾ, ਜੇ ਸੌ ਚੰਦਾ ਉਗ ਵਹਿ। ਸ਼ਲੋਕ ਹੈ ਆਸਾਂ ਕੀ ਵਾਰ ਦਾ ਦੂਜਾ, ਤੇ ਦੂਜੇ ਸ਼ਲੋਕ ਤੋਂ ਵਿਚਾਰ ਸ਼ੁਰੂ ਕੀਤੀ ਏ ਕਿ ਕਹਿੰਦੇ ਜੇ ਸੈਂਕੜੇ ਚੰਦਰਮਾ ਆ ਜਾਣ, ਹਜ਼ਾਰਾਂ ਸੂਰਜ ਚੜ ਜਾਣ, ਪਰ ਗੁਰੂ ਤੋਂ ਬਿਨਾਂ ਹਨੇਰਾ ਹੈ। ਜੇ ਸੋ ਚੰਦਾ ਉਗਵੇ, ਸੂਰਜ ਚੜੇ ਹਜ਼ਾਰ, ਪਰ ਪਿਆਰੇ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਹਨੇਰਾ ਹੈ। ਸਤਿਗੁਰੂ ਨੇ ਦੇਖੋ ਸਾਡੇ ਅੱਜ ਦੇ ਸਵਾਲਾਂ ਦਾ ਉੱਤਰ ਵੀ ਬਾਣੀ ਵੀ ਦਿੱਤਾ, ਕਿਉਂਕਿ ਅਸੀਂ ਕਈ ਵਾਰੀ ਸੋਚਨੇ ਆ ਮਨੁੱਖ ਅਕਲ ਦੇ ਬੁੱਧੀ ਦੇ ਤਲ ਤੇ ਬਹੁਤ ਅੱਗੇ ਨਿਕਲ ਗਏ, ਦੁਨੀਆ ਬਿਲਕੁਲ ਛੋਟੀ ਹੋ ਗਈ, ਤੇ ਉਹ ਸਫ਼ਰ ਜਿਹੜਾ ਅਸੀਂ ਕਈ ਮਹੀਨੇ ਕਈ ਸਾਲਾਂ ਵਿੱਚ ਕਰਦੇ ਸਾਂ, ਅੱਜ ਇੰਨੀ ਕੁ ਬੰਦੇ ਦੀ ਅਕਲ ਨੇ ਕੰਮ ਕੀਤਾ ਕਿ ਕਈ ਸਾਲਾਂ ਦਾ ਸਫ਼ਰ ਕੁਝ ਕੁ ਮਹੀਨਿਆਂ ਵਿੱਚ ਤੈਅ ਹੋ ਸਕਦਾ। ਸੱਚ ਜਾਣੋ ਮਹੀਨੇ ਵੀ ਨਹੀਂ, ਕੁਝ ਕੁ ਦਿਨਾਂ ਵਿੱਚ, ਦਿਨ ਵੀ ਕੀ ਕੁਝ ਕੁ ਘੰਟਿਆਂ ਵਿੱਚ ਕਈ ਸਾਲਾਂ ਦਾ ਸਫ਼ਰ ਤੈਅ ਕਰ ਸਕਦਾ। ਤੇ ਦਾਤਾਰ ਜੀ ਕਹਿੰਦੇ ਨੇ ਅੱਗੇ ਮਨੁੱਖ ਦੀ ਰਸਾਈ ਸੀ ਕੇਵਲ ਧਰਤੀ ਤੱਕ, ਕਿ ਧਰਤੀ ਦੇ ਇੱਕ ਖਿੱਤੇ ਤੋਂ ਚੱਲਿਆ ਤੇ ਦੂਸਰੇ ਖਿੱਤੇ ਤੇ ਪਹੁੰਚ ਚੱਕਦਾ ਸੀ। ਪਰ ਯਾਦ ਰੱਖੀ ਮਨਾ ਕਿ ਬਾਹਰ ਤੇ ਤੂੰ ਦੁਨੀਆ ਬਿਲਕੁਲ ਛੋਟੀ ਕਰ ਦਿੱਤੀ, ਜਿਹੜਾ ਸਫ਼ਰ ਸਾਲਾਂ ਦਾ ਸੀ ਉਹ ਘੰਟਿਆਂ ਵਿੱਚ ਤੈਅ ਕਰ ਲਿਆ, ਜਿਹੜੀ ਗੱਲ ਅੱਗੇ ਤੂੰ ਕਈ ਮਹੀਨਿਆਂ ਵਿੱਚ ਦੂਜੇ ਘਰ ਪਹੁੰਚਾਉਂਦਾ ਸੈ ਇੱਕ ਖਿੰਦ ਵਿੱਚ ਪਹੁੰਚਾ ਦਿੱਤੀ। ਪਰ ਯਾਦ ਰੱਖੀ ਬਾਹਰ ਦੇ ਸਫ਼ਰ ਅਕਲ ਨਾਲ ਛੋਟੇ ਹੋ ਸਕਦੇ ਨੇ, ਪਰ ਅੰਦਰ ਦਾ ਸਫ਼ਰ ਆਪਣੀ ਅਕਲ ਨਾਲ ਨਹੀਂ, ਅੰਦਰ ਦੀ ਮੰਜ਼ਿਲ ਕੇਵਲ ਗੁਰੂ ਦੀ ਕਿਰਪਾ ਨਾਲ ਮਿਲਦੀ ਹੁੰਦੀ ਹੈ। ਸਾਹਿਬ ਕਿਰਪਾਲੂ ਜੀ ਨੇ ਪ੍ਰਮਾਣ ਦਿੱਤਾ ਬਾਣੀ ਵਿੱਚ, ਕਹਿੰਦੇ ਨੇ ਮਨੁੱਖ ਇੰਨੀ ਕੁ ਤਰੱਕੀ ਕਰ ਜਾਏਗਾ ਕਿ ਅੱਖ ਝਮਕਣ ਦਾ ਸਮਾਂ ਕਿੰਨਾ ਕੁ ਹੁੰਦਾ ਹੈ, ਅਜੇ ਤਾਂ ਕੇਵਲ ਇਹ ਚੰਦਰਮਾ ਤੇ ਮੰਗਲ ਦੇ ਗ੍ਰਹਿ ਤੱਕ ਆਪਣੀ ਰਸਾਈ ਪਿਆ ਬਣਾਉਂਦਾ ਹੈ। ਸਾਹਿਬ ਕਹਿੰਦੇ ਨੇ ਅੱਖ ਝਮਕਣ ਦੇ ਸਮੇਂ ਵਿੱਚ ਬੰਦਾ ਸੈਂਕੜੇ ਅਸਮਾਨ ਉੱਪਰ ਜਾ ਸਕੇਗਾ, ਅੱਖ ਝਮਕਣ ਦੇ ਸਮੇਂ ਵਿੱਚ ਸੈਂਕੜੇ ਆਕਾਸ਼ ਦੇਖ ਕੇ ਆ ਜਾਏਗਾ, ਪਰ ਕਹਿੰਦੇ ਨੇ ਬਾਹਰ ਦਾ ਸਫ਼ਰ ਅੱਖ ਝਮਕਣ ਵਿੱਚ ਤੂੰ ਸੈਂਕੜੇ ਅਸਮਾਨਾਂ ਦਾ ਤੈਅ ਕਰ ਲੈਗਾ, ਪਰ ਅੰਦਰ ਦਾ ਸ਼ਬਦ ਗੁਰੂ ਤੋਂ ਬਿਨਾਂ ਨਹੀਂ। ਅੰਦਰ ਦਾ ਸਬਰ ਕਰਨਗੇ ਜਿਨ੍ਹਾਂ ਉੱਤੇ ਗੁਰੂ ਕੀ ਨਦਰ ਹੋਵੇਗੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਪਰਮਾਣੂ ਪਰ ਜੰਤ ਆਕਾਸ਼ ਹੈ, ਦੀਪ ਲੋਸ ਹੈ ਖੰਡਣ ਹੈ, ਕਿ ਜੇ ਤੂੰ ਛੋਟਾ ਜਿਹਾ ਅਣੂ ਵੀ ਬਣ ਜਾਏ, ਪਰਮਾਣੂ ਬਣ ਜਾਏ, ਤੇ ਅੱਖ ਝਮਕਣ ਵਿੱਚ ਕਈ ਦੀਪ ਕਈ ਆਕਾਸ਼ ਘੁੰਮ ਕੇ ਆ ਜਾਏ, ਪਰ ਪਿਆਰਿਆ ਬਾਹਰ ਦੇ ਸਫ਼ਰ ਅਕਲ ਨਾਲ ਹੋ ਜਾਂਦੇ ਨੇ, ਅੰਦਰ ਦੀ ਮੰਜ਼ਿਲ ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਪਰਮਾਣੂ ਪਰ ਜੰਤ ਆਕਾਸ਼ ਹੈ, ਦੀਪ ਲੋਸ ਹੈ ਖੰਡਣੇ, ਗਾਛੇਨ ਨੈਣ ਭਾਰੇਣ, ਨਾਨਕ ਬਿਨਾਂ ਸਾਧੂ ਨਾ ਸਿੱਧੇ ਤੇ। ਗੁਰੂ ਤੋਂ ਬਿਨਾਂ, ਸਾਧੂ ਤੋਂ ਬਿਨਾਂ ਅੰਦਰ ਦਾ ਮੁਕਾਮ ਕਦੀ ਨਹੀਂ ਮਿਲਦਾ ਹੁੰਦਾ। ਬਾਹਰ ਅਕਲ ਨਾਲ ਚਾਨਣ ਮਿਲ ਸਕਦੇ ਨੇ, ਪਰ ਅੰਦਰ ਦਾ ਸੁਖ ਗੁਰੂ ਤੋਂ ਬਿਨਾਂ ਨਹੀਂ। ਸਤਿਗੁਰੂ ਨੇ ਇੱਕ ਬਚਨ ਹੋਰ ਕੀਤਾ, ਧੰਨ ਗੁਰੂ ਅੰਗਦ ਸਾਹਿਬ ਦੀ ਸ਼ਬਦ ਹੁੰਦਾ, ਹਜ਼ੂਰ ਨੇ ਮਿਹਰ ਕੀਤੀ ਏ, ਕਹਿੰਦੇ ਨੇ ਕਿ ਬੰਦਿਆ ਕਦੀ ਸੋਚ, ਇਹ ਸਰੀਰ ਤਾਂ ਤੇਰਾ ਇੱਕ ਘਰ ਦੀ ਤਰ੍ਹਾਂ ਹੈ। ਕਹਿੰਦੇ ਨੇ ਮਨ ਇਹਦੇ ਉੱਤੇ ਛੱਤ ਪਿਆ, ਤਨ ਇਹਦੇ ਤੇ ਛੱਤ ਹੈ, ਮਨ ਇਹ ਕੋਠਾ ਹੈ। ਕਹਿੰਦੇ ਨੇ ਅੰਦਰ ਇੱਕ ਖਜ਼ਾਨਾ ਪਿਆ ਤੇਰੇ ਨਾਮ ਦਾ, ਪਰ ਜੇ ਤੂੰ ਸੋਚੇ ਮੈਂ ਆਪਣੀ ਅਕਲ ਨਾਲ ਆਪਣੀ ਬੁੱਧੀ ਆਪਣੇ ਗਿਆਨ ਨਾਲ ਉੱਥੇ ਪਹੁੰਚ ਜਾਵਾਂ। ਕਹਿੰਦੇ ਨੇ ਉਸ ਖਜ਼ਾਨੇ ਤੱਕ ਤੂੰ ਨਹੀਂ ਪਹੁੰਚ ਸਕਦਾ। ਸ਼ਾਇਦ ਪਿਛਲੀ ਵਾਰੀ ਅਰਜ਼ ਕੀਤੀ ਹੋਵੇ ਡਾਕਟਰ ਭਾਈ ਸ਼ੇਰ ਸਿੰਘ ਕਸ਼ਮੀਰ ਵਾਲੇ, ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਣ ਦਿੱਤੀ ਸੀ। ਜਿਹੜੇ ਸੱਜਣ ਕਈ ਵਾਰੀ ਕਹਿੰਦੇ ਨੇ ਕਿ ਲਓ ਜੀ ਸ਼ਬਦ ਤੋਂ ਬਿਨਾਂ, ਬਾਣੀ ਤੋਂ ਬਿਨਾਂ, ਨਾਮ ਤੋਂ ਬਿਨਾਂ ਅਸੀਂ ਆਪਣੇ ਅੰਦਰ ਨੂੰ ਖੋਜ ਨਹੀਂ ਸਕਦੇ, ਉਹ ਬੜੀ ਸੋਹਣੀ ਗੱਲ ਕਹਿੰਦੇ ਸਨ। ਉਹ ਕਹਿੰਦੇ ਨੇ ਕਿ ਸੂਰਜ ਦੀਆਂ ਕਿਰਨਾਂ ਵਿੱਚ ਵੀ ਚਾਨਣ ਹੈ, ਪਰ ਮਤ ਸਮਝਿਓ ਕਿ ਜੋ ਕੁਝ ਹੈ ਸੂਰਜ ਦੀਆਂ ਕਿਰਨਾਂ ਹੀ, ਇਸ ਸੂਰਜ ਦੇ ਚਾਨਣ ਤੋਂ ਅੱਗੇ ਵੀ ਕੋਈ ਚਾਨਣ ਹੈ। ਤੇ ਉਦਾਹਰਨ ਉਹ ਕਿਹੜੀ ਦਿੱਤੀ ਸੀ, ਕਹਿੰਦੇ ਨੇ ਬੱਚੇ ਦੀ ਖੱਤ ਦੀ ਤਲੀ ਤੇ ਉਹਨਾਂ ਨੇ ਸ਼ਬਦ ਵਰਤਿਆ ਸੀ ਕਿ ਕੁਝ ਪੈਸੇ ਰੱਖੇ ਹੋਣ, ਇੱਕ ਟਕਾ ਹੀ ਰੱਖਿਆ ਹੋਵੇ, ਆਪਾਂ ਸ਼ਬਦ ਵਰਤ ਲਈਏ ਇੱਕ ਸੈਂਟ ਹੀ ਰੱਖਿਆ ਹੋਵੇ। ਕਹਿੰਦੇ ਨੇ ਬੱਚਾ ਉਸ ਸੈਂਟ ਨੂੰ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਜਾਏ, ਉਸ ਟਕੇ ਨੂੰ ਜਾਂ ਉਸ ਪੈਸੇ ਨੂੰ ਬੱਚਾ ਖਾ ਜਾਏ, ਤੇ ਜਦੋਂ ਆਪਣੇ ਪੇਟ ਵਿੱਚ ਉਹਨੂੰ ਨਿਗਲ ਜਾਏਗਾ, ਕਹਿੰਦੇ ਨੇ ਜਿੰਨੀ ਦੇਰ ਤੱਕ ਉਹ ਟਕਾ ਹੱਥ ਦੀ ਤਲੀ ਤੇ ਹੈ, ਜੇ ਦੀਵੇ ਤੇ ਚਾਨਣ ਵਿੱਚ ਦੇਖੋ ਤੇ ਤਾਂ ਵੀ ਉਹ ਦਿਸ ਪਏਗਾ, ਜੇ ਸੂਰਜ ਦੀ ਰੋਸ਼ਨੀ ਵਿੱਚ ਤੱਕੋ ਤੇ ਤਾਂ ਵੀ ਉਹ ਦਿਸ ਪਏਗਾ, ਪਰ ਜਦੋਂ ਉਹ ਬੱਚੇ ਦੇ ਪੇਟ ਵੀ ਚਲਾ ਗਿਆ ਤੇ ਜਿੰਨਾ ਮਰਜ਼ੀ ਪੇਟ ਕੋਲ ਦੀਵਾ ਬਾਲੀ ਜਾਓ, ਪਤਾ ਨੀ ਲੱਗਣਾ ਉਹ ਪੈਸਾ ਹੈ ਕਿੱਥੇ। ਮੈਂ ਬੇਨਤੀ ਕਰਨ ਲੱਗਾ, ਕਿਉਂ ਅੰਮ੍ਰਿਤ ਦੀ ਲੋੜ ਹੈ, ਗੁਰੂ ਦੇ ਚਰਨਾਂ ਵਿੱਚ ਕਿਉਂ ਜੁੜਨਾ, ਕੇਵਲ ਬਾਜਮੁਖੀ ਬਿਰਤੀ ਤੱਕ ਸੀਮਿਤ ਨਹੀਂ। ਉਹ ਟਕਾ ਦੀਵੇ ਦੇ ਚਾਨਣੇ ਬਾਹਰੋਂ ਦਿਸ ਸਕਦਾ, ਜੇ ਖੱਤ ਦੀ ਤਲੀ ਤੇ ਵੇ ਸੂਰਜ ਦੀ ਰੋਸ਼ਨੀ ਵਿੱਚ ਤਲੀ ਤੇ ਰੱਖੀਏ ਤੇ ਦਿਸ ਸਕਦਾ। ਪਰ ਇੱਕ ਗੱਲ ਯਾਦ ਰੱਖੀਏ ਕਿ ਕਹਿ ਦਈਏ ਵੀ ਦੀਵੇ ਤੋਂ ਅੱਗੇ, ਸੂਰਜ ਤੋਂ ਅੱਗੇ ਚਾਨਣ ਹੀ ਕੋਈ ਨਹੀਂ। ਕਹਿਣ ਲੱਗੇ ਚਮੜੀ ਤੋਂ ਥੱਲੇ ਜੇ ਉਸ ਟਕੇ ਨੂੰ ਵੇਖਣਾ ਹੈ ਤੇ ਐਕਸਰੇ ਹੈ, ਉਹ ਕਿਰਨਾਂ ਨੇ ਐਕਸਰੇ ਦੀਆਂ ਜਿਹੜੀਆਂ ਸਾਡੇ ਪੇਟ ਵਿੱਚ ਗਈ ਹੋਈ ਚੀਜ਼ ਨੂੰ ਵੀ ਤਸਵੀਰ ਲਈ ਬਾਹਰ ਪ੍ਰਗਟ ਕਰ ਦਿੰਦੀਆਂ ਨੇ। ਕਹਿੰਦੇ ਨੇ ਅਕਲ ਸੂਰਜ ਦਾ ਚਾਨਣ ਕੀ ਤੇ ਗੁਰੂ ਦਾ ਸ਼ਬਦ ਜਿਹੜਾ ਉਹ ਅੰਦਰ ਦੀ ਤਹਿ ਤੱਕ ਜਾਣ ਵਾਲਾ ਮਾਨੋ ਐਕਸਰੇ ਦੀ ਤਰ੍ਹਾਂ ਕੰਮ ਕਰਦਾ। ਹੁਣ ਦੇਖੋ ਬਾਹਰ ਦਾ ਸੂਰਜ ਉਹ ਚਾਨਣ ਨਾਲ ਬਾਹਰੋਂ ਦਿਖਾ ਸਕਦਾ, ਪਰ ਅੰਦਰ ਦਾ ਚਾਨਣ ਤਾਂ ਕੇਵਲ ਗੁਰੂ ਦੇ ਸਕਦੇ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤਿਆ, ਕਹਿਣ ਲੱਗੇ ਮਨੁੱਖ ਦਾ ਤਨ ਇੱਕ ਕੋਠੇ ਦੀ ਤਰ੍ਹਾਂ ਹੈ, ਇਹਦੇ ਅੰਦਰ ਮਨ ਪਿਆ ਹੈ, ਸ਼ਬਦ ਵਰਤੇ ਇੱਕ ਕਿਵਾੜ ਲੱਗਾ ਹੈ, ਮਾਇਆ ਦਾ ਤਾਲਾ ਲੱਗਾ ਤੇ ਅੱਜ ਦਾ ਨਹੀਂ ਕਈ ਜਨਮਾਂ ਦਾ ਹੈ, ਤੇ ਉਸ ਤਾਲੇ ਦੀ ਚਾਬੀ ਕੇਵਲ ਗੁਰਮੰਤਰ ਹੈ, ਤੇ ਉਹ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਲਈਏ, ਗੁਰੂ ਤੋਂ ਬਿਨਾਂ ਅੰਦਰ ਦਾ ਤਾਲਾ ਕੋਈ ਖੋਲ ਹੀ ਨਹੀਂ ਸਕਦਾ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ, ਕਿਸੇ ਹੋਰ ਕੋਲ ਚਾਬੀ ਨਹੀਂ ਕਿ ਤੇਰੇ ਅੰਦਰ ਦੇ ਕਿਵਾੜ ਨੂੰ ਖੋਲ ਸਕੇ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾ ਕਿ ਜੇਸੋ ਚੰਦਾ ਉਗਮੈ, ਸੂਰਜ ਚੜੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਾਹਿਬ ਕਹਿੰਦੇ ਚਾਬੀ ਕੇਵਲ ਗੁਰੂ ਦੇ ਕੋਲ ਹੈ, ਤੇ ਜਦੋਂ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਤੋਂ ਬਿਨਾਂ ਅੰਦਰ ਦੀ ਸਮਝ ਨਹੀਂ ਪੈਂਦੀ। ਹੁਣ ਧੰਨ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੇ ਆਏ, ਵਿਚਾਰ ਆਰੰਭ ਤੋਂ ਕਰਨੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਪਹਿਲਿਆਂ ਸਿੱਖਾਂ ਅੰਮ੍ਰਿਤ ਛਕਿਆ ਸੀ, ਸਾਡਾ ਸਵਾਲ ਹੁੰਦਾ ਹੈ ਪਹਿਲਿਆਂ ਕੀ ਛਕਿਆ ਅੰਮ੍ਰਿਤ, ਹੁਣ ਕਿਹਾ ਜਾਂਦਾ ਅੰਮ੍ਰਿਤ ਛਕੋ। ਦੇਖੋ ਧੰਨ ਗੁਰੂ ਨਾਨਕ ਸਾਹਿਬ ਬਾਰੇ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗਵਾਹੀ ਦਿੱਤੀ ਹੈ, ਉਹਨਾਂ ਦੀ ਇੱਕ ਤੁਕ ਅਸੀਂ ਪੜ੍ਹਨੇ, ਆਪ ਸਾਰੇ ਪੜ੍ਹਦੇ ਹੋ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਏ ਪਠਾਇਆ ਧਿਆਨ ਦਿਆ ਜੇ। ਹੁਣ ਜੋ ਪਠਾਇਆ ਗਿਆ ਨਾ, ਪਹਿਲੀ ਗੱਲ ਕਿ ਗੁਰੂ ਨਾਨਕ ਧੁਰ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਨੂੰ ਇਸ ਸੰਸਾਰ ਵਿੱਚ ਗੁਰੂ ਧਾਰਨ ਕਰਨ ਦੀ ਲੋੜ ਨਾ ਪਈ। ਕਿਉਂਕਿ ਕਈ ਸੱਜਣ ਇਹ ਯਤਨ ਕਰਦੇ ਨੇ ਕਿ ਕੁਝ ਕੁ ਆਦਮੀਆਂ ਨੂੰ, ਕਈਆਂ ਨੇ ਲਿਖ ਦਿੱਤਾ ਕਬੀਰ ਜੀ ਗੁਰੂ ਸਨ, ਕਿਸੇ ਨੇ ਮੁਸਲਮਾਨ ਕੋਈ ਫਕੀਰ ਲਿਖ ਦਿੱਤਾ, ਪਰ ਹਕੀਕਤ ਇਹ ਵੇ ਕਿ ਗੁਰੂ ਨਾਨਕ ਸਾਹਿਬ ਧੁਰ ਦਰਗਾਹ ਤੋਂ ਗੁਰੂ ਆਪ ਬਣ ਕੇ ਆਏ ਨੇ। ਗੁਰੂ ਦੀ ਪਦਵੀ, ਗੁਰੂ ਦਾ ਪਦ ਤੋਂ ਦਰਗਾਹ ਮਿਲਿਆ, ਤੇ ਭਾਈ ਸਾਹਿਬ ਨੇ ਸ਼ਬਦ ਵਰਤੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਤੇ ਮਹਾਰਾਜ ਜਦੋਂ ਗੁਰੂ ਆਏ ਤੇ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਜੋੜਿਆ, ਤੇ ਭਾਈ ਸਾਹਿਬ ਨੇ ਅਗਲਾ ਬਚਨ ਕਹਿ ਕਹਿ ਲੱਗੇ ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਕਿ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜਿਹੜਾ ਸਿੱਖ ਜੁੜਿਆ, ਗੁਰੂ ਨਾਨਕ ਸਾਹਿਬ ਕਿਰਪਾਲੂ ਦਾ ਚਰਨਾ ਅੰਮ੍ਰਿਤ ਬਾਣੀ ਦੇ ਮੁਤਾਬਕ ਜਿਹਨੇ ਸਿੱਖਿਆ ਲੈਣੀ ਸੀ, ਜਿਹਨੇ ਦੀਖਿਆ ਲੈਣੀ ਹੁੰਦੀ ਸੀ, ਉਹ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੇ ਸਨ ਤੇ ਸਾਰੇ ਵਿਦਵਾਨ ਹੀ ਮੰਨਦੇ ਨੇ। ਤੇ ਭਾਈ ਸਾਹਿਬ ਦੀ ਰਚਨਾ ਵਿੱਚੋਂ ਮੈਂ 2-3 ਪ੍ਰਮਾਣ ਜ਼ਰੂਰ ਸਾਂਝੇ ਕਰਨੇ ਨੇ ਇਸ ਗੱਲ ਦੇ ਸ਼ੰਕੇ ਲਈ ਕਿ ਉਦੋਂ ਸਿੱਖ ਅੰਮ੍ਰਿਤ ਛਕਦੇ ਸਨ, ਉਦੋਂ ਚਰਨ ਪੌਲ, ਚਰਨ ਓਧਕ, ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਸ਼ਬਦ ਪੱਗ ਪੌਲ ਵੀ ਵਰਤਿਆ, ਚਰਨ ਧੋਰ ਰਹਿ ਰਾਸ ਕਰ, ਕਹਿੰਦੇ ਗੁਰੂ ਸਾਹਿਬ ਦੇ ਚਰਨ ਧੋ ਕੇ ਸਿੱਖ ਨਮਸਕਾਰ ਕਰਦੇ ਸਨ। ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ। ਇੱਕ ਬਚਨ ਭਾਈ ਸਾਹਿਬ ਨੇ ਹੋਰ ਕੀਤਾ, ਕਹਿਣ ਲੱਗੇ ਗੁਰਮੁਖ ਸੁਖ ਫਲ ਪਿਰਮ ਰਸ, ਚਰਨ ਅੰਮ੍ਰਿਤ ਲੈ ਸਿੱਖ ਪਲਾਵੇ, ਕਿ ਜਿਹਨੇ ਅਮਿਓ ਰਸ ਤੱਕ ਜਾਣਾ ਸੀ ਉਹਨੂੰ ਗੁਰੂ ਦਾ ਚਰਨਾ ਅੰਮ੍ਰਿਤ ਲੈਣਾ ਪੈਂਦਾ ਸੀ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰੇ ਕਿ ਚਰਨ ਓਦਕ ਲੈ ਉੱਚ ਮਨ, ਖੌਮੇ ਦੁਬਦਾ ਰੋਗ ਗਵਾਏ, ਕਿ ਜਿਨ੍ਹਾਂ ਦੇ ਅੰਦਰ ਦੇ ਖੌਮੇ ਦੇ ਦੁਬਦਾ ਦੇ ਰੋਗ ਦੂਰ ਹੋਏ ਉਹਨਾਂ ਨੇ ਗੁਰੂ ਕੋਲੋਂ ਚਰਨਾ ਅੰਮ੍ਰਿਤ ਦੀ ਦਾਤ ਲਈ, ਤੇ ਜਿਨ੍ਹਾਂ ਚਰਨਾ ਅੰਮ੍ਰਿਤ ਲਿਆ ਉਹਨਾਂ ਸਿੱਖਾਂ ਦਾ ਜੀਵਨ ਕੈਸਾ ਸੀ। ਮੈਂ ਅੱਗੇ ਚੱਲ ਕੇ ਬੇਨਤੀ ਕਰਨਾ, ਬੇਨਤੀ ਕਰ ਰਿਹਾ ਸਾਂ, ਗੁਰੂ ਤੋਂ ਬਿਨਾਂ ਅੰਦਰ ਦਾ ਗਿਆਨ ਨਹੀਂ, ਸਤਿਗੁਰੂ ਤੋਂ ਬਿਨਾਂ ਅੰਦਰ ਦੇ ਭਰਮ ਦੇ ਕਵਾੜ ਨੇ ਕੋਈ ਕੱਢ ਸਕਦਾ? ਪਤਾ ਨੇ ਤਾਂ ਬੜੇ ਸਪਸ਼ਟ ਸ਼ਬਦ ਕਹੇ, ਕਹਿੰਦੇ ਦੁਨੀਆਂ ਦੇ ਲੋਕੋ, ਚਾਹੇ ਸੁਰਤ ਦਾ ਗਿਆਨ ਹੋਵੇ, ਚਾਹੇ ਅੰਦਰ ਦਾ ਕੋਈ ਰਸ ਹੋਵੇ, ਗੁਰੂ ਤੋਂ ਬਿਨਾਂ ਉਹ ਗਿਆਨ ਨਹੀਂ ਮਿਲ ਸਕਦਾ। ਸ਼ਬਦ ਵਰਤੇ ਸਨ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਇਹਦਾ ਅਰਥ ਕੀ ਹੈ? ਗੁਰੂ ਕਰ ਰੇ ਮਨ ਮੇਰੇ, ਕਹਿੰਦੇ ਨੇ ਮੇਰੇ ਮਨਾ, ਜੇ ਅੰਦਰ ਦੀ ਸੁਰਤ ਦੀ ਖੇਡ ਲੈਣੀ ਚਾਹੁੰਦੇ ਤੇ ਗੁਰੂ ਕਰ, ਗੁਰੂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈ, ਗੁਰੂ ਦੇ ਚਰਨਾਂ ਨਾਲ ਜੁੜ ਜਾ, ਤੇ ਜੇ ਬਾਹਰ ਦੇ ਕਰਮਾਂ ਨਾਲ ਅੰਦਰ ਦਾ ਗਿਆਨ ਹੁੰਦਾ ਹੋਵੇ, ਤੇ ਨਾਲੇ ਬਾਬੇ ਨਾਨਕ ਦੇ ਘਰ ਦੀ ਤਾਂ ਰੀਤ ਹੀ ਇਹ ਵੇ ਗੁਰਮੁਖੋ, ਕਿ ਇੱਥੇ ਜਦੋਂ ਵੀ ਕੋਈ ਗੁਰਸਿੱਖ ਆਏ, ਕੋਈ ਜਗਿਆਸੂ ਆਵੇ, ਤੇ ਵੈਸੇ ਜਗਿਆਸੂ ਦਾ ਅਰਥ ਵੀ ਇਹ ਵੇ, ਆਮ ਤੌਰ ਤੇ ਅਸੀਂ ਸ਼ਬਦ ਵਰਤਨੇ ਆ ਜਗਿਆਸੂ, ਜਗਿਆਸਾ। ਹੁਣ ਜਗਿਆਸੂ ਹਰ ਕੋਈ ਬੰਦਾ ਆਉਣ ਵਾਲਾ ਜਗਿਆਸੂ ਨਹੀਂ ਹੁੰਦਾ, ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਜਗ ਆਸ, ਜਿਹੜਾ ਬੰਦਾ ਇਹ ਆਸ ਲੈ ਕੇ ਆਉਂਦਾ ਕਿ ਗੁਰੂ ਕੋਲ ਜਾ ਕੇ ਮੈਂ ਕਰੋੜਾਂ ਜਨਮਾਂ ਦੇ ਸੁੱਤੇ ਨੇ ਜਾਗਣਾ ਹੈ, ਜਿਹੜਾ ਜਾਗਣ ਦੀ ਆਸ ਲੈ ਕੇ ਆਵੇ, ਅਸਲ ਵਿੱਚ ਉਹ ਹੀ ਜਗਿਆਸੂ ਹੁੰਦਾ ਹੈ। ਜਿਹਦੇ ਅੰਦਰ ਜਗਿਆਸਾ ਹੈ, ਮੈਂ ਅੰਦਰ ਨੂੰ ਜਗਾਣਾ ਹੈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ ਨਾਲ ਗੁਰਮੰਤਰ, ਉੱਥੇ ਸਾਹਿਬ ਭਾਈ ਜੀ ਨੇ ਸ਼ਬਦ ਵੀ ਵਰਤੇ ਨੇ, ਭਾਈ ਗੁਰਦਾਸ ਨੇ, ਕਿ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਜਾਂ ਸ਼ਬਦ ਵਰਤੇ ਨੇ ਕਿ ਵਾਹਿਗੁਰੂ ਗੁਰ ਮੰਤਰ ਹੈ, ਜਪ ਖੌਮੈ ਖੋਈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਆਏ ਨੇ, ਜਿਨ੍ਹਾਂ ਚਰਨਾ ਅੰਮ੍ਰਿਤ ਦੀ ਦਾਤ ਲਈ ਉਹਨਾਂ ਨੇ ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕੀਤਾ, ਜਿਨ੍ਹਾਂ ਨੇ ਸਿੱਖਿਆ ਲੈ ਕੇ ਕਮਾਈ ਕੀਤੀ, ਫਿਰ ਉਹਨਾਂ ਦਾ ਅੰਤਰ ਆਤਮਾ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਇਆ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਤੇ ਆਧਾਰਿਤ ਕਿ ਹਜ਼ੂਰ ਨੇ ਚਰਨ ਪੌਲ ਦੀ ਦਾਤ ਦਿੱਤੀ, ਤੇ ਗੁਰੂ ਦੇਖਿਆ ਸ਼ਬਦ ਦੀ ਦਾਤ ਦੇ ਕੇ ਉਸ ਕਮਾਈ ਵੱਲ ਫਿਰ ਸਿੱਖ ਨੂੰ ਤੋਰਿਆ। ਹਜ਼ੂਰ ਨੇ ਜਦੋਂ ਗੁਰੂ ਦੀ ਪਦਵੀ ਦੀ ਗੱਲ ਕਰਨੇ ਆ, ਤੇ ਸਤਿਗੁਰੂ ਆਪ ਅੰਮ੍ਰਿਤ ਨਾਲ ਭਿੱਜੇ ਨੇ, ਤੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਉਂਦਾ, ਉਮਰ ਦਾ ਤਕਾਜ਼ਾ ਨਹੀਂ, ਇਹ ਨਹੀਂ ਕਿ ਇਸ ਉਮਰ ਵਿੱਚ ਕੋਈ ਗੁਰੂ ਕੋਲ ਆਵੇ ਤੇ ਤਾਂ ਉਹਦਾ ਅੰਦਰ ਚੱਲ ਸਕਦਾ। ਸਤਿਗੁਰੂ ਨੇ ਤੇ ਇੰਨੀ ਕਿਰਪਾ ਕੀਤੀ ਏ, ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਦੇਖੋ, ਜਿਸ ਬਜ਼ੁਰਗ ਦੀ ਉਮਰ 63 ਸਾਲ ਦੇ ਕਰੀਬ ਲੰਘੀ ਹੋਵੇ, ਬਾਬਾ ਅਮਰਦਾਸ, ਕਿ ਉਹਨਾਂ ਨੂੰ ਗੁਰੂ ਸ਼ਬਦ ਦੀ ਕਮਾਈ ਕਰਨ ਦੀ ਤੇ ਗੁਰੂ ਕੋਲ ਆਉਣ ਦੀ ਲੋੜ ਜ਼ਰੂਰ ਪਈ? ਕਿ ਉਹਨਾਂ ਦਾ ਗੁਰੂ ਤੋਂ ਬਿਨਾਂ ਸਰਿਆ ਕਿਉਂ ਨਾ? ਆਪਣੀ ਜ਼ਿੰਦਗੀ ਦੇ 20 ਸਾਲ ਜਿਨ੍ਹਾਂ ਨੇ ਕਰਮ ਧਰਮ ਕੀਤੇ ਹੋਣ, ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਜਿਨ੍ਹਾਂ ਨੇ ਦਾਨ ਪੁੰਨ ਵਿੱਚ ਬਤੀਤ ਕੀਤਾ ਹੋਵੇ, ਤੇ ਜਿੱਦਣ ਉਹਨਾਂ ਦੇ ਅੰਦਰ ਨੂੰ ਵੀ ਜਾਗ ਲੱਗੀ ਤੇ ਕੇਵਲ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚ ਆਉਣ ਤੇ ਗੁਰੂ ਤੋਂ ਬਿਨਾਂ ਅੰਦਰ ਦੀ ਜਾਗ ਲੱਗ ਨਹੀਂ ਸਕਦੀ। ਅੱਜ ਉਹ ਜੇ ਘਰ ਆਏ ਨੇ ਤੇ ਇੱਕ ਸੱਜਣ ਨੇ ਸਿਰਫ ਇਹਨੇ ਕਿਹਾ ਸੀ ਕਿ ਬਾਬਾ, ਪਰਮਾਤਮਾ ਦੀਆਂ ਗੱਲਾਂ ਬੜੀਆਂ ਕਰਨਾ, ਪਰ ਤੇਰੇ ਗੁਰੂ ਦਾ ਨਾਮ ਕੀ ਹੈ? ਤੇ ਬਾਬਾ ਅਮਰਦਾਸ ਕਹਿੰਦੇ ਨੇ, ਅਜੇ ਯਤਨ ਪਿਆ ਕਰਨਾ ਕਿ ਗੁਰੂ ਕਿਤੋਂ ਲੱਭ ਜਾਏ, ਕਿਉਂਕਿ ਅਜੇ ਮੈਂ ਗੁਰੂ ਧਾਰਨ ਨਹੀਂ ਕੀਤਾ। ਉਸ ਸੱਜਣ ਨੇ ਇੰਨੀ ਸ਼ਬਦ ਕਹੇ ਸਨ ਕਿ ਆਪਣੇ ਸਰੀਰ ਵੱਲ, अपने दाड़े वल झाती मारो शब्द सन के देखो बाबा जी जवानी चली गई है बुढ़ेपे विच केस दुत वर्गे चिट्टे ने ते चिट्टे केस प्रतीक ने भी फसल पक गई है चिट्टे केस प्रतीक ने के मौत दा सदड़ा आ गया है की पता है के मौत ने किदन आ जाना है ते अजे तक तुसी गुरु वाली नहीं बने गुरु तो मंत्र ही नहीं लिया गुरु दिखिया नहीं लई बस एक शब्द क्या पता नहीं वो जागण दी सबब सौ लखनी घड़ी आ गई के बाबे अमरदास नू एक शब्द ने एक बचन ने अंदरों तब्दील करके रख दिता ते गुरमुखो जो उन्होंने शब्द सुनिया ओदे विच भी गल गुरु दी महानता दी कही सी भावा वह शब्द धन गुरु नानक साहब जी का गुरु ग्रंथ साहब दे राग मारू विच है ते ओदे विच उदाहरणा भी अंदर दियां दित्तियां गुरु बन दे चरणा भी जुड़न लई अंदर नू कमान दी गल ओदे विच कही साहब ने उदाहरण की दित्ती सी कहिंदे ने बंदे दा मन सड़ चुका है ते मन दा सफर जिहड़ा ओ ऐस जन्म दा नहीं मन दा सफर तां कई जन्मां दा है ते उदाहरण दित्ती सी कि जिवें एक लोहा घड़न वाला सज्जन लोहे दियां चीजां बनाउण वाला सज्जन भट्ठी विच कोले पांदा है उस कोलियां नू अग लांदा है ते परत के लोहा जदों रखदा है ते अग दे भांबड़ बलदे ने कोलियां दी अग दा सुभाअ है कि उस लोहे नू वी ओ लाल कर दिंदी है हजूर ने बाणी विच उदाहरण लै ली कहिंदे ने कुछ लोहा ऐसा है जिहड़ा गर्म खून तो बाद ओनू घड़ के ओनू संवार के कोई कीमती वस्तु बनाई जांदी है पर कुछ लोहा सड़ जांदा है इन्ना कु सड़ जांदा है ओनू शब्द मनूर वरतदे ने उस सड़े हुए उस नकम्मे मनूर नू उस लोहे नू कदी वी कोई घर नहीं रखदा उस लोहे नू घरों बाहर ही सटिया जांदा है पर धन गुरु नानक साहब ने कृपा की कहन लगे देखो सजना जेड़ा लोया सड़ जाए निकम्मा मनूर बन जाए दुनियादार लोग ओनू चोके बाहर सड़ देंदे ने पर जेड़ा मन कई जन्मां दा सड़ के मनूर हो गया है मेरे साहब कहिंदे ने जे किते गुरु कोल आ जाए गुरु कोल अमृत दृष्टि है गुरु कोल अमृत नाम है गुरु कोल आत्मक जीवन देन वाला जल है सड़े लोहे नूं तां लोकी बाहर सड़दे ने पर जे किते सड़िया होया मन अमृत दी दात लै लै ते गुरु ओनूं कीमती सोना बना दिंदे ए गुरु की नदर है मैं बेनती सिर्फ करनी चाहना जेड़ी के गुरु दे चरणा भी जुड़ना केवल बाजमुखी बिरती तक सीमित नहीं एक अंदर दी बड़ी वड्डी तब्दीली है अमृत दी दात लैनी सतगुरु ने शब्द वरते ने कहन लगे काया आरण मन विच लोहा पंच अग्न तित लाग लही लाग रही कोयड़े कोयले पाप पड़े तिस ऊपर मन जलिया सन्नी चिंत पई पया मनूर कंचन बिर होवे जे गुर मिले तनेखा हुण शब्द गुरु मिले के है ए नहीं कहा भी सदा रब नू अपने आप मिल जाए ए बाबे नानक दे शब्द ने कहन लगे जे गुर मिले तनेखा ते महाराज गुरु देंदे की ने कहन लगे एक नाम अमृत ओ देवे के सतगुरु नाम अमृत दी दात देंदे ने ते परत के हुंदा की ए साहिब कहिंदे ने अंदर तृप्त हो जांदा के भया मनूर कंचन बिर होवे जे गुर मिले तनेखा एक नाम अमृत ओ देवे तो नानक त्रिष्टस देहा अंदर तृप्त हो जांदा है जदों पूरा गुरु मिलदा है जे 63 साल दे बजुर्ग नूं जिहदी जिंदगी दे 6 दहाके निकल चुके ने जे ओहदा गुरु तो बिना नहीं सरदा ओ बंदिया तू तां कई जन्मां दा साईं तो विछड़िया है कि तेरा गुरु तो बिना साईं दे घर भी सर जाएगा गुरु तो बिना तेरे अंदर नूं टिका मिल जाएगा फिर दूसरी कृपा सतगुरु ने कीती कि जदों चरणा अमृत दी दात दित्ती हुण बाबा अमरदास 63 साल दी उम्र दा जिक्र विद्वान करदे ने कोई 60 कहिंदा कोई 62 कहिंदा हुण 63 साल दा बजुर्ग आउंदा है ते तकरीबन उस उम्र विच लोग अपनी जिंदगी दे सारे काम मुका के वेले हो जांदे कि हुण सुख नाल दिन बतीत करांगे मैं कहना गुरसिखी दी खेड बड़ी न्यारी है गुरमुख जिस उम्र विच लोग घर विच आराम करदे ने उस उम्र विच बाबे ने सिखी दा सफर शुरू कीता सी 63 साल दी उम्र दे बजुर्ग आए ने धन गुरु अंगद साहिब दे चरणा विच पहुंचे ने उस दिन एक शब्द कहा सी कहन लगे अगे आया बड़ी वरी पर कुड़मा चारी दा नाता लैके ਸਿੱਖ ਤੇ ਗੁਰੂ ਦਾ ਨਾਤਾ ਕੇਵਲ ਖੂਨ ਦਾ ਨਾਤਾ ਨਹੀਂ, ਸੱਚ ਜਾਣੋ ਸਿੱਖ ਤੇ ਗੁਰੂ ਦਾ ਨਾਤਾ ਅੰਦਰ ਦਾ ਨਾਤਾ ਹੈ। ਕਹਿਣ ਲੱਗੇ ਅੱਜ ਤੱਕ ਕੁੜਮਾਚਾਰੀ ਦੇ ਨਾਤੇ ਨਾਲ ਆਇਆ, ਪਰ ਅੱਜ ਮੈਂ ਇੱਕ ਨਗੁਰਾ ਆਇਆ, ਚਰਨ ਪਕੜ ਕੇ ਕਹਿੰਦੇ ਨੇ ਅੰਦਰ ਦੇ ਨਗੁਰੇ ਪੁਣੇ ਦੀ ਮੈਲ ਨੂੰ ਧੋ ਦਿਓ। ਗੁਰਮੁਖੋ ਅੰਮ੍ਰਿਤ ਦੀ ਦਾਤ ਲੈਣੀ, ਗੁਰੂ ਵਾਲਾ ਬੰਨਾ, ਇਹ ਤਾਂ ਆਪਣੇ ਅੰਦਰ ਨੂੰ ਧੋ ਕੇ ਗੁਰੂ ਦੇ ਚਰਨਾਂ ਵਿੱਚ ਓਤ ਪੋਤ ਕਰਨੇ। ਮਰਿਆਦਾ ਉਹੀ ਅੰਮ੍ਰਿਤ ਦੀ ਜਿਹੜੀ ਬਾਬੇ ਨਾਨਕ ਨੇ ਸ਼ੁਰੂ ਕੀਤੀ ਸੀ, ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਬਾਬਾ ਅਮਰਦਾਸ ਜੀ ਨੇ ਕਮਾਈ ਕੀਤੀ, ਉਹਨਾਂ ਨੇ ਨਾਮ ਜਪਿਆ, ਸ਼ਾਇਦ ਇੱਥੇ ਅਰਜ਼ ਵੀ ਕੀਤੀ ਸੀ, ਚਰਨ ਪੌੜ ਦੀ ਦਾਤ ਲੈਣ ਤੋਂ ਬਾਅਦ ਫਿਰ ਸ਼ਬਦ ਦੀ ਕਮਾਈ ਇੰਨੀ ਕੁ ਕੀਤੀ, ਕਹਿੰਦੇ ਨੇ ਬਾਬਾ ਅਮਰਦਾਸ ਕਿ ਪਹਿਲਾਂ ਨਗੂਰਾਪਣ ਸੀ, ਪਰਤ ਕੇ ਸਿੱਖ ਬਣੇ ਤੇ ਸਿੱਖੀ ਦੀ ਕਮਾਈ ਕਰਦਿਆਂ ਕਰਦਿਆਂ ਉਹੀ ਬਜ਼ੁਰਗ ਜਿਹੜੇ ਨੇ 75 ਸਾਲ ਦੀ ਉਮਰ ਵਿੱਚ ਉਹ ਗੁਰੂ ਪਦਵੀ ਉੱਤੇ ਪਹੁੰਚ ਗਏ ਸਨ। 75 ਸਾਲ ਦੀ ਉਮਰ ਵਿੱਚ ਉਹਨਾਂ ਗੁਰੂ ਪਦਵੀ ਉੱਤੇ ਜਾ ਪਹੁੰਚੇ ਨੇ। ਹੁਣ ਉਹਨਾਂ ਦੇ ਅੰਮ੍ਰਿਤ ਬਚਨ ਮੈਂ ਬੇਨਤੀ ਕੀਤੀ, ਕੋਈ 72 ਕੋਈ 75 ਸ਼ਬਦ ਵਰਤਦਾ, 70 ਤੋਂ ਉੱਤਰ ਉਮਰ ਹੋ ਗਈ ਜਦੋਂ ਗੁਰੂ ਪਦਵੀ ਤੇ ਪਹੁੰਚੇ ਤੇ ਭੱਟਾ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਹਕੀਕਤ ਇਹ ਜੇ ਕਿ ਗੁਰੂ ਅਮਰਦਾਸ ਨੇ ਪਹਿਲਾਂ ਕਰਮ ਧਰਮ ਬੜੇ ਕੀਤੇ, ਪਰ ਗੁਰੂ ਦਾ ਸ਼ਬਦ ਜਿਸ ਦਿਨ ਤੋਂ ਬਾਅਦ ਲਿਆ, ਜਿਸ ਦਿਨ ਦਾ ਲਿਆ, ਉਸ ਤੋਂ ਬਾਅਦ ਬਾਬੇ ਅਮਰਦਾਸ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਪਲਟਾ ਹੋਇਆ। ਅੰਮ੍ਰਿਤ ਛਕਣ ਦਾ ਭਾਵ ਕੀ ਹੈ? ਚਰਨ ਪੌਣ ਲਈ, ਤੇ ਕਹਿੰਦੇ ਨੇ ਹੁਣ ਬਾਬਾ ਅਮਰਦਾਸ ਦੇ ਵੇਖਣ ਵਿੱਚ ਤਬਦੀਲੀ ਆ ਗਈ, ਅੰਮ੍ਰਿਤ ਉਹਨਾਂ ਵੀ ਲਿਆ। ਕਹਿੰਦੇ ਨੇ ਬਾਬਾ ਅਮਰਦਾਸ ਜੀ ਦੀ ਜ਼ਬਾਨ ਵੀ ਤਬਦੀਲੀ ਆ ਗਈ, ਬਾਬੇ ਅਮਰਦਾਸ ਦੇ ਸੁਣ ਵੀ ਤਬਦੀਲੀ ਆ ਗਈ, ਬਾਬੇ ਅਮਰਦਾਸ ਦੇ ਬਹਿਣ ਦੇ ਕਹਿਣ ਵੀ ਤਬਦੀਲੀ ਆ ਗਈ। ਕਿਉਂ? ਕਹਿਣ ਲੱਗੇ ਉਹਨਾਂ ਦੀਆਂ ਅੱਖਾਂ ਵਿੱਚੋਂ ਵੀ ਨਾਮ ਹੀ ਕੇਵਲ ਦੱਸੇ ਤੇ ਅੰਮ੍ਰਿਤ ਝੜੇ, ਉਹਨਾਂ ਦੀ ਰਸਮਾਂ ਵਿੱਚ ਵੀ ਕੇਵਲ ਨਾਮ ਟਿਕਿਆ, ਉਹਨਾਂ ਦੇ ਅੰਦਰ ਵੀ ਕੇਵਲ ਨਾਮ ਟਿਕਿਆ। ਕਹਿੰਦੇ ਨੇ ਚਰਨਾ ਅੰਮ੍ਰਿਤ ਲੈਣ ਦਾ ਮਤਲਬ ਇਹ ਸੀ ਕਿ ਨਾਮ ਦੀ ਕਮਾਈ ਕਰਦਿਆਂ ਕਰਦਿਆਂ ਇੱਕ ਦਿਨ ਉਹ ਸਿੱਖ ਗੁਰੂ ਅੰਗਦ ਸਾਹਿਬ ਦਾ ਰੂਪ ਹੋ ਗਿਆ। ਅੰਮ੍ਰਿਤ ਲੈਣ ਤੋਂ ਭਾਵ ਇਹ ਵੇ ਕਿ ਗੁਰੂ ਦੇ ਚਰਨਾਂ ਨਾਲ ਜੁੜ ਕੇ ਅੰਦਰ ਦੇ ਸਫ਼ਰ ਨੂੰ ਤੈਅ ਕਰਨਾ। ਸਾਹਿਬ ਭੱਟਾ ਨੇ ਗੁਰੂ ਅਮਰਦਾਸ ਬਾਰੇ ਕਿਹਾ ਸੀ, ਕਹਿਣ ਲੱਗੇ ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋ ਇੱਕ ਇੱਕ, ਦੋਇ ਥਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ, ਤੇਸ ਤੀਸ ਇੱਕ ਅਰ ਪੰਜ ਸਿੱਧ, ਪੈ ਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲਬ ਭਣੈ, ਤੂੰ ਇੱਕ ਲੋੜੈ ਇੱਕ ਮੰਨਿਓ। ਜੇ ਉਸ ਬਜ਼ੁਰਗ ਨੂੰ ਗੁਰੂ ਕੋਲ ਆ ਕੇ ਦਾਤ ਲਈ ਤੇ ਇਸ ਮੰਜ਼ਿਲ ਤੇ ਪਹੁੰਚ ਗਿਆ, ਤੇ ਸਿੱਖਾਂ ਗੁਰੂ ਨੂੰ ਧਾਰਨ ਕਰਨ ਤੋਂ ਬਿਨਾਂ ਤੂੰ ਆਤਮਿਕ ਜੀਵਨ ਦਾ ਸਬਰ ਤੈਅ ਨਹੀਂ ਕਰ ਸਕੇਗਾ। ਜਿਹੜੀ ਬੇਨਤੀ ਕਰ ਰਿਹਾ ਕਿ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ, ਉਸ ਚਰਨ ਕੌਲ ਦੀ ਬਦੌਲਤ ਫਿਰ ਸਿੱਖ ਨੇ ਜੀਵਨ ਕਿਹੋ ਜਿਹਾ ਕਮਾਇਆ। ਭਾਈ ਸਾਹਿਬ ਭਾਈ ਗੁਰਦਾਸ ਦੀ ਇੱਕ ਪੌੜੀ, ਖਾਸ ਕਰਕੇ ਜਿਨ੍ਹਾਂ ਨੇ ਚਰਨ ਪੌੜ ਲਈ ਉਹਨਾਂ ਦਾ ਜੀਵਨ ਕੈਸਾ ਸੀ। ਅੰਮ੍ਰਿਤ ਲੈਣ ਤੋਂ ਬਾਅਦ ਜੀਵਨ ਨੂੰ ਕਮਾਣ ਤੁਰਨਾ, ਗੁਰੂ ਦੀ ਸਿੱਖਿਆ ਨੂੰ ਕਮਾਣਾ, ਉਹਨਾਂ ਨੇ ਇੱਕ ਬਚਨ ਕੀਤਾ ਭਾਈ ਸਾਹਿਬ ਜੀ ਨੇ। ਕਹਿੰਦੇ ਨੇ ਜਦੋਂ ਅੰਮ੍ਰਿਤ ਦੀ ਦਾਤ ਸਿੱਖ ਨੇ ਲਈ, ਕਹਿੰਦੇ ਨੇ ਦੁਨੀਆਂ ਦੀ ਨਜ਼ਰ ਵਿੱਚ ਇੰਜ ਲੱਗਦਾ ਕਿ ਜਿਵੇਂ ਇਸ ਨੂੰ ਸਮਝ ਹੀ ਕੋਈ ਨਹੀਂ, ਇਹ ਬਿਲਕੁਲ ਅਣਜਾਣ ਭੋਲੇ ਬੱਚੇ ਦੀ ਤਰ੍ਹਾਂ ਹੈ। ਪਰ ਕਹਿੰਦੇ ਉਹਦੇ ਅੰਦਰ ਨੂੰ ਪੁੱਛ ਕੇ ਦੇਖੋ, ਜਿਨ੍ਹੇ ਚਰਨਾ ਅੰਮ੍ਰਿਤ ਦੀ ਦਾਤ ਲਈ ਸੀ, ਭਾਈ ਗੁਰਦਾਸ ਕਹਿੰਦੇ ਨੇ ਉਹ ਅੰਦਰੋਂ ਕਦੀ ਵੀ ਗੁਰੂ ਦੇ ਸ਼ਬਦ ਤੋਂ ਟੁੱਟਿਆ ਨਹੀਂ। ਜਿਨ੍ਹੇ ਚਰਨ ਪੌੜ ਲਈ, ਕਹਿਣ ਲੱਗੇ ਹਕੀਕਤ ਏਵੇ ਕਿ ਉਹਨੇ ਗੁਰੂ ਤੋਂ ਬਿਨਾਂ ਹੋਰ ਕੋਈ ਦੇਖੇ ਹੀ ਨਾ। ਜਿਨ੍ਹੇ ਚਰਨ ਪੌੜ ਲੈ ਲਈ, ਕਹਿੰਦੇ ਨੇ ਲੋਕਾਂ ਦੇ ਭਾਣੇ ਤਾਂ ਚੁੱਪ ਕਰਕੇ ਤੁਰਿਆ ਫਿਰਦਾ, ਪਰ ਚਰਨ ਪੌੜ ਲੈਣ ਤੋਂ ਬਾਅਦ ਇੱਕ ਪਿਆਲਾ ਨਾਮ ਦਾ ਉਹਨੇ ਆਪਣੇ ਮੂੰਹ ਨੂੰ ਲਾ ਲਿਆ ਤੇ ਨਾਮ ਪਿਆਲੇ ਦਾ ਅੰਮ੍ਰਿਤ ਸਰੂਰ ਉਹਦੇ ਅੰਦਰੋਂ ਕਦੀ ਗਿਆ ਹੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਜਿਨ੍ਹਾਂ ਚਰਨ ਪੌੜ ਲਈ, ਤੇ ਸ਼ਬਦ ਵਰਤੇ ਕਿ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਕਿ ਗੁਰੂ ਕੇ ਸਿੱਖ ਨੇ ਗੁਰੂ ਦੀ ਸਿੱਖਿਆ ਲਈ ਅੰਦਰੋਂ ਅੱਤ ਦਾ ਸਿਆਣਾ ਹੈ, ਬਾਹਰੋਂ ਇੰਜ ਲੱਗਦਾ ਜਿਵੇਂ ਭੋਲਾ ਜਾ, ਉਹਨੂੰ ਸਮਝ ਕੋਈ ਨਹੀਂ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾ। ਉਹ ਆਪਣੇ ਅੰਦਰ ਸ਼ਬਦ ਤੇ ਸੁਰਤ ਦਾ ਅਭਿਆਸੀ ਇੰਨਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਉਹਨੇ ਕਦੀ ਕੋਈ ਬੋਲ ਸੁਣਿਆ ਹੀ ਨਹੀਂ। ਸ਼ਬਦ ਸੁਰਤ ਸਾਵਧਾਨ ਹੋਏ, ਬਿਲਕੁਲ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾਂ, ਅੱਗੇ ਸ਼ਬਦ ਵਰਤੇ ਨੇ, ਪੈਰੀ ਪੈਪਾ ਖਾਕ ਹੋਏ, ਚਰਨ ਧੋਏ ਚਰਨਾਤਕ ਚੋਲਾ, ਕਿ ਗੁਰੂ ਦੇ ਚਰਨਾਂ ਵਿੱਚ, ਗੁਰੂ ਦੇ ਪੈਰਾਂ ਵਿੱਚ ਡਿੱਗਿਆ, ਤੇ ਉਹਨੇ ਦਾਤ ਪਤਾ ਕੀ ਲਈ, ਚਰਨ ਧੋਏ, ਗੁਰੂ ਦੇ ਚਰਨਾਂ ਨੂੰ ਧੋ ਕੇ ਚਰਨਾਤਕ ਚੋਲਾ, ਉਹਨਾਂ ਨੇ ਚਰਨਾ ਅੰਮ੍ਰਿਤ ਦੀ ਦਾਤ ਲਈ। ਇਹਦਾ ਮਤਲਬ ਕਿ ਜਿਸ ਸਿੱਖ ਨੇ ਸੁਰਤ ਤੇ ਸ਼ਬਦ ਦੀ ਖੇਡ ਮੰਨਣੀ ਸੀ, ਜਿਸ ਸਿੱਖ ਨੇ ਗੁਰੂ ਦੇ ਦਰਸ਼ਨਾਂ ਵਿੱਚ ਲੀਨ ਹੋਣਾ ਹੈ, ਜਿਸ ਸਿੱਖ ਨੇ ਅੰਦਰੋਂ ਵਾਹਿਗੁਰੂ ਗੁਰ ਸ਼ਬਦ ਦੇ ਪਿਆਲੇ ਨੂੰ ਚੱਖਣਾ ਹੈ, ਉਹਦੇ ਲਈ ਜ਼ਰੂਰੀ ਸੀ ਕਿ ਉਹ ਚਰਨ ਪੌਲ ਦੀ ਦਾਤ ਲੈਂਦਾ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਲਕੁਲ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾ, ਪੈਰੀ ਪੈ ਕਹਿ ਲੱਗੇ ਪਾ ਖਾਕ ਹੋਏ, ਚਰਨ ਧੋਏ ਚਰਨਾਤਕ ਚੋਲਾ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾਂ ਚਰਨ ਕਮਲ ਚਿਤ ਭਵਰ ਕਰ, ਭਵਜਲ ਅੰਦਰ ਰਹਿ ਨਰੋਲਾ। ਅਗਲੀ ਤੁਖ ਅਖੀਰਲੀ ਸੀ, ਜਿੰਨੇ ਜਿਉਂਦੇ ਕੀ ਮੁਕਤ ਹੋਣਾ, ਉਹਨੂੰ ਇਹ ਦਾਤ ਗੁਰੂ ਤੋਂ ਲੈਣੀ ਅਤ ਜ਼ਰੂਰੀ ਹੈ। ਜੀਵਨ ਮੁਕਤ ਸਚਾਵਾ ਚੋਲਾ, ਕਿ ਉਹਦਾ ਚੋਲਾ, ਉਹ ਜ਼ਿੰਦਗੀ ਦਾ ਮਨੋਰਥ ਤਾਂ ਹੱਲ ਹੋਵੇਗਾ ਜੇ ਉਹ ਗੁਰੂ ਦੇ ਚਰਨਾਂ ਵਿੱਚ ਜੁੜੇਗਾ। ਜਿਹੜੀ ਬੇਨਤੀ ਆਰੰਭ ਕੀਤੀ ਸੀ, ਤਿੰਨ ਗੱਲਾਂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਆਸਾ ਕੀ ਵਾਰ ਵਿੱਚ ਕਹੀਆਂ ਨੇ। ਪਹਿਲੀ ਗੱਲ ਕਿ ਗੁਰੂ ਜੀ ਕਰਦੇ ਕੀ ਨੇ, ਦੂਜੀ ਗੱਲ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ, ਤੀਜੀ ਗੱਲ ਕਿ ਜੇ ਗੁਰੂ ਨੂੰ ਧਾਰਨ ਨਾ ਕਰੀਏ, ਜੇ ਗੁਰੂ ਵਾਲੇ ਨਾ ਬਣੀਏ ਤਾਂ ਕੀ ਸਾਡਾ ਗੁਜ਼ਾਰਾ ਨਹੀਂ। ਦੇਖੋ ਸ਼ਬਦ ਸਾਹਿਬ ਨੇ ਤਿੰਨੇ ਬੜੇ ਸੋਹਣੇ ਕਹੇ ਨੇ। ਆਸਾ ਕੀ ਵਾਰ ਦੇ ਪਹਿਲੇ ਤਿੰਨ ਸ਼ਲੋਕ ਜੇ ਇਹ ਪੜ੍ਹ ਕੇ ਵਿਚਾਰ ਵੀ ਸਮਝ ਨਾ ਲੱਗੇ ਕਿ ਗੁਰੂ ਦੀ ਕੀ ਲੋੜ ਹੈ, ਤੇ ਫਿਰ ਬਦਕਿਸਮਤੀ ਹੋ ਸਕਦੀ। ਸਾਹਿਬ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਗੁਰੂ ਕੋਲ ਇੰਨੀ ਕੁ ਸਮਰੱਥਾ ਹੈ ਕਿ ਉਹ ਮਨੁੱਖ ਜਿਹੜੇ ਕੋਲ ਆਤਮਕ ਜੀਵਨ ਦਾ ਕਿਣਕਾ ਵੀ ਨਹੀਂ, ਜਿਹਨੂੰ ਸੋਝੀ ਵੀ ਕੋਈ ਨਹੀਂ, ਜੇ ਸਤਿਗੁਰੂ ਇੱਕ ਅੰਮ੍ਰਿਤ ਦ੍ਰਿਸ਼ਟੀ ਕਰਦਾ ਨਾ, ਆਮ ਮਨੁੱਖ ਤੋਂ ਚੁੱਕ ਕੇ ਉਹਨੂੰ ਸਾਈਂ ਦੇ ਚਰਨਾਂ ਨਾਲ ਓਤ ਪੋਤ ਕਰ ਸਕਦਾ ਹੈ। ਇਹ ਗੁਰੂ ਕੋਲ ਸਮਰੱਥਾ ਹੈ, ਤਾਂ ਹੀ ਸ਼ਬਦ ਵਰਤੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਨ। ਇੱਕ ਦਿਨ ਵਿੱਚ ਸੈਂਕੜੇ ਵਾਰੀ ਗੁਰੂ ਤੋਂ ਕੁਰਬਾਨ ਜਾਣਾ ਵਾ, ਕਿਉਂ ਜੀ? ਕਹਿਣ ਲੱਗੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ, ਵਾਰ ਇੱਥੇ ਦੇਵਤੇ ਦਰ ਤੇ ਦੈਵੀ ਗੁਣਾਂ ਨਾਲ ਭਰਪੂਰ, ਹੁਣ ਕਰਤ ਨਾ ਲਾਗੀ ਵਾਰ, ਇੱਕ ਖਿੰਨ ਨੀ ਲੱਗਾ ਕਿ ਗੁਰੂ ਨੇ ਮਨੁੱਖ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਹੁਣ ਗੁਰੂ ਕੀ ਜਿਹੜੀ ਖੇਡ ਹੈ, ਅੰਮ੍ਰਿਤ ਅਸਲ ਵਿੱਚ ਪਾਰਸ ਕਲਾ ਹੈ, ਅੰਮ੍ਰਿਤ ਤਾਂ ਅੰਦਰ ਨੂੰ ਤਬਦੀਲ ਕਰਨ ਵਾਲੀ ਦਾਤੇ ਦੀ ਦਾਤ ਹੈ। ਤੇ ਸੱਚ ਜਾਣੋ ਇਹਦਾ ਅਰਥ ਵੀ ਇਹ ਵੇ ਕਿ ਪੌਲ ਦਾ ਅਰਥ ਵੀ ਆਪਾਂ ਕਰਨੇ ਆ ਜਿਹਦੇ ਅੰਦਰ ਤਬਦੀਲੀ ਆ ਜਾਏ, ਧਰਮ ਦਾ ਅਰਥ ਇਹ ਵੇ ਧਾਰਨ ਕਰਨਾ। ਹਜ਼ੂਰ ਨੇ ਕਿਰਪਾ ਕੀਤੀ, ਕਿਹਦੇ ਨੇ? ਗੁਰੂ ਕੋਲ ਇੰਨੀ ਸਮਰੱਥਾ ਕਿ ਇੱਕ ਖਿੰਨ ਵਿੱਚ ਉਹ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਹਜ਼ੂਰ ਜੀ ਕਿਵੇਂ? ਭੱਟਾਂ ਨੇ ਉਸ ਅੰਮ੍ਰਿਤ ਦ੍ਰਿਸ਼ਟੀ ਨੂੰ ਮਾਣਿਆ, ਭੱਟਾਂ ਨੇ ਉਸ ਆਨੰਦ ਨੂੰ ਮਾਣਿਆ, ਤੇ ਨਾਲ ਸ਼ਬਦ ਵਰਤੇ ਨੇ, ਕਹਿੰਦੇ ਨੇ ਮੇਰੀ ਗੱਲ ਤੇ ਭਰੋਸਾ ਕਰੀ। ਕਹਿੰਦੇ ਨੇ ਜੇ ਕਿਤੇ ਸਤਿਗੁਰੂ ਆਪਣੀ ਨਜ਼ਰ ਕਰਦਾ ਇੱਕ ਖਿੰਨ ਵਿੱਚ, ਤੇ ਜਿਹੜਾ ਬੰਦਾ ਦਰ ਦਰ ਤੇ ਕੱਚ ਦੀ ਤਰ੍ਹਾਂ ਰੁਲਦਾ ਪਿਆ ਨਾ, ਗੁਰੂ ਨਜ਼ਰ ਕਰਦਾ, ਉਹ ਕੱਚ ਤੋਂ ਕੀਮਤੀ ਕੰਚਨ ਬਣ ਜਾਂਦਾ ਹੁੰਦਾ ਹੈ। ਸਿਰ ਮੈਂ ਤਿੰਨ ਹੀ ਬੇਨਤੀਆਂ ਆਰੰਭ ਕੀਤੀਆਂ ਸਨ, ਗੁਰੂ ਕੋਲ ਸਮਰੱਥਾ ਕਿੰਨੀ ਕੁ ਹੋਵੇ। ਕਹਿੰਦੇ ਨੇ ਇੱਕ ਨਜ਼ਰ ਕਰੇ ਕੱਚ ਤੋਂ ਕੰਚਨ ਬਣਾ ਦਿੰਦੇ ਨੇ, ਉਹ ਜਾਣ ਤੇ ਜ਼ਹਿਰ ਵਾਲੇ ਮਨੁੱਖ ਨੂੰ ਸਿਰ ਤੋਂ ਪੈਰਾਂ ਤੱਕ ਅੰਮ੍ਰਿਤ ਨਾਲ ਭਰਪੂਰ ਕਰ ਸਕਦੇ ਨੇ। ਜੇ ਸਤਿਗੁਰੂ ਚਾਹਣ ਦਰ ਦਰ ਤੇ ਰੁਲਣ ਵਾਲੇ ਪੱਥਰ ਨੂੰ ਕੀਮਤੀ ਲਾਲ ਬਣਾ ਸਕਦੇ ਨੇ, ਜੇ ਸਤਿਗੁਰੂ ਨਜ਼ਰ ਕਰ ਦੇਣ ਤੇ ਸੱਜਣਾ ਜਿਹੜੀ ਲੱਕੜ ਆਮ ਧੱਕੇ ਤੇ ਖਾਂਦੀ ਏ ਉਹਨੂੰ ਕੀਮਤੀ ਚੰਦਨ ਬਣਾ ਸਕਦੇ ਨੇ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ, ਇੱਕ ਸ਼ਬਦ ਸੁਣਿਆ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਕੱਚ ਤੋਂ ਕੰਚਨ ਬਣਾ ਦਿੱਤਾ। ਸ਼ਬਦ ਗੁਰ ਸਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ, ਲੋਹ ਹੋਇਓ ਲਾਲ, ਨਦਰ ਸਤਿਗੁਰ ਜਾ ਧਾਰੈ, ਪਾਨ ਮਾਨਕ ਕਰੈ ਗਿਆਨ ਗੁਰ, ਕਿਉਂ ਵਿਚਾਰੈ ਕਾਠੋਂ ਸ੍ਰੀ ਖੰਡ ਸਤਿਗੁਰ ਕੀਓ। ਪਿਆਰਿਓ, ਉਹ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਹੈ ਜਿਹੜੀ ਅੰਮ੍ਰਿਤ ਛਕਣ ਦੇ ਨਾਲ ਆਮ ਲੱਕੜ ਨੂੰ ਚੰਦਨ ਵਰਗਾ ਬਣਾ ਸਕਦੀ ਏ। ਜਿਹੜੀ ਜ਼ਹਿਰ ਨੂੰ ਅੰਮ੍ਰਿਤ ਵੀ ਤਬਦੀਲ ਕਰ ਸਕਦੀ ਏ, ਜਿਹੜੀ ਕੱਚ ਨੂੰ ਕੰਚਨ ਬਣਾ ਸਕਦੀ ਏ। ਸਤਿਗੁਰੂ ਦੀ ਅੰਮ੍ਰਿਤ ਦੀ ਦਾਤ ਲੈਣੀ ਅਸਲ ਵਿੱਚ ਆਪਣੇ ਅੰਦਰ ਨੂੰ ਤਬਦੀਲ ਕਰਨਾ ਹੈ। ਹਜ਼ੂਰ ਕਿਰਪਾਲੂ ਜੀ ਨੇ ਦੂਜਾ ਬਚਨ ਕਿਹਾ ਸੀ ਕਿ ਬਾਹਰ ਜਿਤਨਾ ਮਰਜ਼ੀ ਗਿਆਨ ਹੋਵੇ ਪਰ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾਂ ਅੰਦਰ ਦਾ ਰਸ ਨਹੀਂ ਆ ਸਕਦਾ। ਤੇ ਮੈਂ ਬੇਨਤੀ ਕਰਾਂ, ਭਾਈ ਵੀਰ ਸਿੰਘ ਹੋਣਾ ਨੇ ਬੜੇ ਸੋਹਣੇ ਸ਼ਬਦ ਵਰਤੇ ਸਨ। ਉਹ ਕਹਿੰਦੇ ਨੇ ਬੰਦਾ ਇੰਨੇ ਹੰਕਾਰ ਵੀ ਤੁਰਿਆ ਫਿਰਦਾ, ਸ਼ਬਦ ਵਰਤੇ ਉਹਨਾਂ। ਕਈ ਵਾਰੀ ਸੋਚਨੇ ਆ ਚੋਖੀਆਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਸ਼ਾਇਦ ਗੁਰੂ ਦੇ ਬਹੁਤ ਨੇੜੇ ਹੋਵੇ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬੰਦੇ ਦਾ ਸਿਰ ਤਾਂ ਇੱਕ ਭਾਂਡੇ ਦੀ ਤਰ੍ਹਾਂ ਹੈ, ਕਹਿੰਦੇ ਨੇ ਇਹ ਉਹ ਭਾਂਡਾ ਹੈ ਜਿਹੜਾ ਥਾਂ ਥਾਂ ਦੀਆਂ ਗੱਲਾਂ ਨੂੰ ਆਪਣੇ ਵਿੱਚ ਇਕੱਠੀ ਕਰੀ ਜਾਂਦਾ ਹੈ। ਕਹਿੰਦੇ ਨੇ ਉਸ ਬੰਦੇ ਦੀ ਹਾਲਤ ਤੱਕੋ ਜਿਹੜਾ ਦਰ ਦਰ ਤੇ ਮੰਗ ਕੇ ਝੂਠ ਆਪਣੇ ਭਾਂਡੇ ਵਿੱਚ ਪਾਉਂਦਾ ਹੈ। ਉਹਨਾਂ ਸ਼ਬਦ ਵਰਤੇ ਨੇ ਕਿ ਮੁਰਸ਼ਦ ਤੋਂ ਬਿਨਾਂ, ਗੁਰੂ ਤੋਂ ਬਿਨਾਂ ਅੰਦਰ ਦਾ ਰਸ ਨਹੀਂ। ਕਹਿੰਦੇ ਨੇ ਮੈਂ ਆਪਣੇ ਸਿਰ ਨੂੰ ਨਾ ਆਪਣੇ ਤੇ ਗੱਲ ਚੁਕਾਈ, ਪਰ ਉਹ ਗੁਰਮੁਖ ਨਾਮ ਰਸੀਏ ਨੇ ਆਪਣੇ ਸਿਰ ਨੂੰ ਕਹਿੰਦੇ ਨੇ ਇੱਕ ਭਾਂਡਾ ਬਣਾਇਆ, ਜਿੱਥੇ ਕੋਈ ਪੜਿਆ ਮਿਲਿਆ ਉਹਦੇ ਤੋਂ ਗੱਲ ਸੁਣੀ, ਉਹਦੇ ਤੋਂ ਕੋਈ ਜੁਗਤ ਸੁਣੀ। ਕਹਿੰਦੇ ਨੇ ਮੈਨੂੰ ਇੰਨੀਆਂ ਗੱਲਾਂ ਆਉਣ ਲੱਗ ਪਈਆਂ, ਲੋਕਾਂ ਕਹਿ ਦਿੱਤਾ ਮਹਾਨ ਵਿਦਵਾਨ ਹੈ, ਮਹਾਨ ਪੰਡਿਤ ਹੈ। ਕਹਿੰਦੇ ਨੇ ਇੱਕ ਦਿਨ ਮੈਂ ਕਿਸੇ ਉਸੇ ਹੰਕਾਰ ਵਿੱਚ ਗੁਰੂ ਦੇ ਚਰਨਾਂ ਵਿੱਚ ਜਾ ਮੱਥਾ ਟੇਕਿਆ। ਕਹਿੰਦੇ ਨੇ ਦੁਨੀਆਦਾਰ ਲੋਕ ਮੇਰੀ ਇੱਜ਼ਤ ਕਰਦੇ ਸਨ, ਪਰ ਜਦੋਂ ਗੁਰੂ ਦੇ ਚਰਨਾਂ ਵਿੱਚ ਝੁਕਿਆ ਉਹਨੇ ਕਹਿ ਦਿੱਤਾ ਆਪਣੇ ਸਿਰ ਨੂੰ ਚੁੱਕ, ਤੇਰਾ ਆਪਣਾ ਅਨੁਭਵ ਕੀ ਹੈ, ਤੇਰੇ ਵਿੱਚੋਂ ਤਾਂ ਕੇਵਲ ਦੂਜਿਆਂ ਦੇ ਝੂਠ ਦੀ ਬੋਪ ਹੀ ਆਉਂਦੀ ਹੈ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਆਪਣੇ ਅੱਖਰਾਂ ਦੇ ਗਿਆਨ ਵਿੱਚ ਹੀ ਮਸਤ ਹੈ, ਜੇ ਅਮਿਓ ਰਸ ਲੈਣੇ ਆਪਣੇ ਅੰਦਰ ਨੂੰ ਧੋ ਕੇ ਅੰਮ੍ਰਿਤ ਚਕਾ। ਉਹਨਾਂ ਸ਼ਬਦ ਵਰਤੇ ਨੇ ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਭਰਿਆ ਭਰਿਆ ਦੇਖ ਅਭਰਿਆ ਸਮੇ, ਜਾਣਾ ਪੰਡਿਤ ਹੋਇਆ, ਧਰਤੀ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਹੋ ਹੋ ਤੁਰਿਆ। ਇੱਕ ਦਿਨ ਉਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ, ਵੇਖੋ ਇਹ ਕਚਕੌਲ ਲਿਸ਼ਕਿਆ, ਕਵਲ ਵਾਂਗ ਹੁਣ ਖਿੜਿਆ। ਸਾਹਿਬ ਕਹਿੰਦੇ ਨੇ ਜੇ ਅੰਦਰ ਨੂੰ ਧੋਣਾ ਹੀ, ਗੁਰੂ ਤੋਂ ਬਿਨਾਂ ਅੰਦਰ ਦੀ ਮੈਲ ਕੋਈ ਨਹੀਂ ਧੋ ਸਕਦਾ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਗੁਰੂ ਕੋਲ ਜਾ, ਇੱਕ ਖਿੰਨ ਵਿੱਚ ਤੈਨੂੰ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਦੂਸਰਾ ਬਚਨ ਕੀਤਾ, ਕਹਿਣ ਲੱਗੇ ਮਹਾਰਾਜ ਕਿ ਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ ਨਹੀਂ। ਤੇ ਸ਼ਬਦ ਵਰਤੇ, ਜੇਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ ਨਹੀਂ। ਹੁਣ ਤੀਜਾ ਜਿਹੜਾ ਬਚਨ ਕਿਹਾ ਨਾ, ਉਹ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਮੈਨੂੰ ਸਿਰਫ ਦੋ ਤਿੰਨ ਰਹਿ ਗਏ ਨੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੀ ਉਹ ਗੱਲ ਚੇਤੇ ਰੱਖੀਏ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਦੇਖੋ ਅੰਮ੍ਰਿਤ ਛਕਨੇ ਆ, ਜੇ ਨਾ ਛਕਾਂਗੇ ਸਾਨੂੰ ਕਿਸੇ ਚੀਜ਼ ਦੀ ਕਮੀ ਥੋੜਾ ਹੈ। ਸਾਡੇ ਸਵਾਲ ਹੁੰਦੇ ਨੇ, ਫਲਾਣੇ ਨੇ ਅੰਮ੍ਰਿਤ ਛਕਿਆ ਉਹਦਾ ਤਾਂ ਕੰਮ ਹੀ ਨਹੀਂ ਚੱਲਦਾ ਪਿਆ, ਫਲਾਣੇ ਨੇ ਅੰਮ੍ਰਿਤ ਛਕਿਆ ਉਹਦੇ ਘਰ ਤਾਂ ਦੁੱਖ ਇੰਨਾ ਆ ਗਿਆ। ਗੁਰਮੁਖੋ ਅੰਮ੍ਰਿਤ ਦਾ ਸੰਬੰਧ ਕੇਵਲ ਦੁਨੀਆਂ ਦੇ ਪਦਾਰਥਾਂ ਨਾਲ ਨਹੀਂ। ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਮੇਰ ਭਰਿਆ ਉੱਤਰ ਦਿੱਤਾ, ਕਹਿਣ ਲੱਗੇ ਇੱਕ ਤਿਲਾਂ ਦੇ ਬੂਟੇ ਵੱਲ ਝਾਤੀ ਮਾਰੋ, ਜਦੋਂ ਬੀਜ ਪਾਇਆ ਜਾਂਦਾ ਪਾਣੀ ਸਾਰਿਆਂ ਤਿਲਾਂ ਨੂੰ ਦਿੰਦੇ ਨੇ, ਖਾਦ ਸਾਰੇ ਤਿਲਾਂ ਨੂੰ ਪਾਈ ਜਾਂਦੀ ਏ, ਵਾੜ ਸਾਰਿਆਂ ਤਿਲਾਂ ਨੂੰ ਕਰਦੇ ਨੇ, ਪਰ ਜਦੋਂ ਤਿਲਾਂ ਦੀ ਫਸਲ ਪੱਕਦੀ ਏ ਨਾ ਤੇ ਮਾਲਕ ਦੇ ਘਰ ਕੇਵਲ ਉਹ ਸਤਿਕਾਰੇ ਜਾਂਦੇ ਨੇ ਜਿਨ੍ਹਾਂ ਦੀਆਂ ਫਲੀਆਂ ਵਿੱਚ ਦਾਣੇ ਨੇ, ਜਿਨ੍ਹਾਂ ਨੇ ਖੁਰਾਕ ਤਾਂ ਲਈ, ਵਾੜ ਦੇ ਓਲੇ ਤਾਂ ਰਹੇ, ਫਲੀਆਂ ਵੀ ਲੱਗੀਆਂ, ਫੁੱਲ ਵੀ ਬਣੇ, ਪਰ ਬਦਕਿਸਮਤੀ ਦਾਣਿਆਂ ਤੋਂ ਖਾਲੀ ਰਹਿ ਗਏ। ਜੇ ਦਾਣਿਆਂ ਤੋਂ ਖਾਲੀ ਤਿਲ ਰਹਿਣ ਤੇ ਨਖਸਮਿਆਂ ਨੂੰ ਥਾਂ ਕੋਈ ਨਹੀਂ, ਤੇ ਸੱਜਣਾ ਜੇ ਦੁਨੀਆਂ ਦੇ ਪਦਾਰਥ ਲੈ ਗਿਓ ਅੰਦਰ ਨਾਮ ਦਾ ਕਿਣਕਾ ਨਾ ਰਿਹਾ, ਸੱਚ ਜਾਣੀ ਉੱਥੇ ਵੀ ਨਖਸਮਿਆਂ ਨੂੰ ਥਾਂ ਕੋਈ ਨਹੀਂ। ਗੁਰੂ ਤਾਂ ਖਸਮ ਬਣਦਾ ਹੈ। ਹਜ਼ੂਰ ਨੇ ਸ਼ਬਦ ਵਰਤੇ ਨਾਨਕ ਗੁਰੂ ਨਾ ਚੇਤਨੀ। ਹੁਣ ਅਗਲੀ ਤੁਕ ਦਾਤੇ ਨੇ ਬੜੀ ਟੁਕਾ ਕੇ ਕਹੀ, ਕਿਉਂਕਿ ਪਤਾ ਸੀ ਕਿ ਨਗੁਰਾ ਗੱਲਾਂ ਬੜੀਆਂ ਕਰਦਾ। ਸਾਹਿਬ ਨੇ ਸ਼ਬਦ ਵਰਤੇ, ਜਿਉਂ ਨਗਰਾਂ ਬਹੁ ਬਾਤਾਂ ਜਾਣੇ, ਉਹਦੇ ਜਿਹੜੀਆਂ ਗੱਲਾਂ ਦਲੀਲਾਂ ਕਿਹਦੇ ਕੋਲ ਨੇ। ਕਹਿਣ ਲੱਗੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆਰ ਜੋ ਸੁਣਿਆ ਅੰਦਰ ਖੇਤ, ਖੇਤਾਂ ਅੰਦਰ ਚੁੱਟਿਆ ਕਹੋ ਨਾਨਕ ਸੋ ਨਾ ਪਿਆਰਿਓ, ਫਲੀਏ ਫੁਲੀਏ ਬਪੜੇ ਪੀ ਤਨ ਵਿੱਚ ਸਵਾ, ਕੀ ਹੋਇਆ ਜੇ ਪਦਾਰਥ ਲੈ ਗਿਓ, ਕੋਠੀਆਂ ਬਣ ਗਈਆਂ, ਕਾਰਾਂ ਆ ਗਈਆਂ, ਦੁਨੀਆਂ ਵਿੱਚ ਵਾਹ 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 ਹੋ ਗਈ, ਟਿਲ ਵੀ ਬੜਾ ਆਕੜ ਕੇ ਆਪਣੇ ਆਪ ਚ ਰਹਿੰਦਾ ਸੀ। ਪਤਾ ਤਾਂ ਉਦੋਂ ਲੱਗਾ ਜਦੋਂ ਮਾਲਕ ਦੇ ਘਰ ਵਿੱਚ ਪ੍ਰਵਾਨ ਹੋਣ ਦੀ ਗੱਲ ਚੱਲੀ। ਮੈਂ ਜਿੱਥੋਂ ਬੇਨਤੀ ਆਰੰਭ ਕੀਤੀ ਸੀ, ਇਕੱਲਾ ਸਰੀਰ ਨਹੀਂ, ਇਸ ਸਰੀਰ ਨੂੰ ਛੱਡ ਕੇ ਇੱਕ ਦਿਨ ਜਿੰਦ ਨੇ ਤੁਰਨਾ ਹੈ। ਜਿੰਦ ਨਾਲ ਕੇਵਲ ਗੁਰੂ ਜਾਂਦਾ ਹੈ ਤੇ ਜਾਏਗਾ ਉਹਨਾਂ ਨਾਲ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਤਾਂ ਹੀ ਕਿਹਾ ਸੀ, ਕਹਿਣ ਲੱਗੇ ਸਰੀਰ ਨਾਲ ਕਾਬਲੇ ਤੁਰਦੇ ਨੇ ਪਰ ਜਿੰਦ ਨਾਲ ਕਦੀ ਸਰੀਰ ਵੀ ਨਹੀਂ ਤੁਰਦਾ ਹੁੰਦਾ। ਸ਼ਬਦ ਵੱਲ ਧਿਆਨ ਦਿਆ ਜੇ, ਸਰੀਰ ਨਾਲ ਕਾਬਲੇ ਤੁਰਦੇ ਨੇ। ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਪਰ ਜਿੰਦ ਨਾਲ ਸਰੀਰ ਵੀ ਨਹੀਂ ਜਾਂਦਾ। ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਜੇ ਆਪਣੀ ਜਿੰਦ ਦਾ ਕੋਈ ਸਾਥੀ ਬਣਾਉਣਾ ਹੈ ਤਾਂ ਕੇਵਲ ਉਹ ਸਤਿਗੁਰੂ ਹੈ, ਸਤਿਗੁਰੂ ਤੋਂ ਬਿਨਾਂ ਕੋਈ ਸਾਥੀ ਨਹੀਂ। ਸੇਵਾ ਰਾਮ ਦੀਆਂ ਪਰਚੀਆਂ ਦੀ ਉਹ ਗੱਲ ਕਹਿ ਕੇ ਮੈਂ ਸਮਾਪਤੀ ਕਰਨਾ। ਅੱਜ ਗੁਰੂ ਕਲਗੀਧਰ ਜੀ ਦਾ ਜੇ ਪੁਰਬ ਨਾਮ ਤੁਰੇ, ਉਹ ਗੁਰਸਿੱਖੋ ਸਿਰਫ ਇੱਕ ਵਿਸ਼ਾ ਰੱਖਿਆ ਸੀ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਸਾਹਿਬ ਗੁਰੂ ਕਲਗੀਧਰ ਬਾਰੇ ਕਈ ਵੱਖ ਵੱਖ ਤਰੀਕੇ ਨਾਲ ਇਸ ਘਟਨਾ ਨੂੰ ਪੇਸ਼ ਸੱਜਣ ਕਰਦੇ ਨੇ, ਪਰ ਇਹ ਸੇਵਾ ਰਾਮ ਦੀ ਪਰਚੀ ਵਿੱਚ ਲਿਖੀ ਹੋਈ ਘਟਨਾ ਹੈ। ਉਸ ਕਿਤਾਬ ਦਾ ਨਾਮ ਹੈ ਪਰਚੀ ਦਸਵੇਂ ਪਾਤਸ਼ਾਹ ਕੀ। ਕਹਿ ਕੇ ਸੰਪੂਰਨ ਕਰਨਾ, ਕਹਿਣ ਲੱਗੇ ਸਤਿਗੁਰੂ ਦੇ ਹੱਥ ਵਿੱਚ ਪੱਥਰ ਹੈ, ਕਈ ਵਾਰੀ ਤੁਸੀਂ ਸਰਵਣ ਕੀਤਾ ਹੋਣਾ, ਉਸ ਪੱਥਰ ਨੂੰ ਪਕੜਿਆ, ਉਹਨੂੰ ਖੱਬੇ ਤੋਂ ਸੱਜੇ ਹੱਥ ਤੇ, ਸੱਜੇ ਤੋਂ ਖੱਬੇ ਹੱਥ ਤੇ ਵਿਛਾਲ ਕੇ ਰੱਖਦੇ ਨੇ। ਅਚਨਚੇਤ ਉਹ ਪੱਥਰ ਹੱਥ ਵਿੱਚੋਂ ਨਿਕਲਿਆ ਤੇ ਡਿੱਗਿਆ ਪਾਣੀ ਵਿੱਚ, ਪਾਣੀ ਵਿੱਚ ਡਿੱਗਦਿਆਂ ਸਾਰ ਉਹ ਪੱਥਰ ਡੁੱਬ ਗਿਆ। ਧਿਆਨ ਦਿਆ ਜੇ, ਹਜ਼ੂਰ ਰੁਕੇ ਤੇ ਪੁੱਛਿਆ ਇਸ ਪੱਥਰ ਦੇ ਡੁੱਬਣ ਦਾ ਕਾਰਨ ਕੀ? ਕਹਿਣ ਲੱਗੇ ਮਹਾਰਾਜ, ਪੱਥਰ ਭਾਰਾ ਹੈ, ਪਾਣੀ ਦਾ ਸੁਭਾਅ ਡੋਬ ਦਿੰਦਾ ਹੈ। ਦੂਜਾ ਕਹਿੰਦਾ ਪਾਣੀ ਦਾ ਸੁਭਾਅ ਭਾਰੀ ਚੀਜ਼ ਨੂੰ ਡੋਬ ਦਿੰਦਾ ਹੈ, ਪਰ ਗੁਰਮੁਖ ਪਿਆਰੇ ਕਿੱਕੋ ਗੱਲ ਕਹੀ, ਪਿਆਰੇ ਭਾਈ ਦਇਆ ਸਿੰਘ, ਹੇ ਦਾਤਾ ਜੀ, ਪਾਣੀ ਦੇ ਸੁਭਾਅ ਦਾ ਪਤਾ ਨਹੀਂ, ਪੱਥਰ ਦੇ ਸੁਭਾਅ ਦਾ ਪਤਾ ਨਹੀਂ, ਬਸ ਜਿਹੜਾ ਤੇਰੇ ਹੱਥੋਂ ਨਿਕਲ ਗਿਆ ਉਹਨੇ ਡੁੱਬਣਾ ਹੀ ਡੁੱਬਣਾ, ਉਹਦੇ ਤਰਨ ਦਾ ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਗੁਰਮੁਖੋ, ਪੱਥਰ ਵੀ ਤਰ ਜਾਂਦਾ ਹੈ ਜੇ ਗੁਰੂ ਵਾਲਾ ਬਣੇ। ਤਾਂ ਹੀ ਸਾਹਿਬ ਨੇ ਕਿਹਾ ਜਿਉ ਪਾਖਾਨ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਕੱਲ ਇਸੇ ਵਿਸ਼ੇ ਨੂੰ ਆਪਾਂ ਅੱਗੇ ਤੋਰ ਕੇ ਅੰਮ੍ਰਿਤ ਵਾਲੇ ਪਾਸੇ ਆਉਣਾ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੂਝ ਬਖਸ਼ਣ। ਕੱਲ ਅੰਮ੍ਰਿਤ ਸੰਬੰਧੀ, ਉਸ ਤੋਂ ਅੱਗੇ ਰਹਿਤ, ਫਿਰ ਖਾਲਸਾ, ਹੋਈਆਂ ਪੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।